ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਹੋ ਜਾਏ ਪੁੱਛਾਂ ਆਪਣੇ ਸਤਿਗੁਰਾ ਗੁਰ ਪੁੱਛ ਮਨ ਮੁਗਧ ਸਮਝਾਵਾ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਹੋ ਜਾਏ ਪੁੱਛਾਂ ਆਪਣੇ ਸਤਿਗੁਰਾ ਗੁਰ ਪੁੱਛ ਮਨ ਮੁਗਧ ਸਮਝਾਵਾ ਭੂਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿੱਤ ਲਾਏ ਭੂਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿੱਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੋ ਤੋ ਪ੍ਰੇਮ ਖਿਦਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤ੍ਰਿਜੈ ਸਿਰ ਦੀਜੈ ਕਾਣ ਨਾ ਕੀਜੈ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਧੌਰਾ ਲੀਨ ਕਬੀਰ ਮਰਤਾ ਮਰਤਾ ਜਗ ਮੁਆ ਮਰ ਪੇ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੁਭਾਈਮਾਨ ਗੁਰੂ ਜੀ ਦੀ ਪਿਆਰੀ ਸਾਧਸੰਗਤ ਸ੍ਰੇਸ਼ਟ ਭਾਗਾਂ ਦਾ ਸਦਕਾ ਆਪ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਬੈਠ ਕੇ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗਰੀਬ ਨਿਵਾਜ ਜੀ ਦੇ ਇਲਾਹੀ ਫਰਮਾਨ ਉਪਦੇਸ਼ ਆਪ ਜੀ ਨੇ ਔਰ ਪੂਰੀ ਦੁਨੀਆ ਅੰਦਰ ਸੁਣੇ ਜਾਂਦੇ ਹਨ ਔਰ ਉਸ ਪਾਵਨ ਉਪਦੇਸ਼ ਦੀ ਕਥਾ ਆਪ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠ ਕੇ ਸਰਵਣ ਕਰਦੇ ਹੋ। ਆਓ ਕੁਛ ਸਮਾਂ ਗੁਰੂ ਚਰਨਾਂ ਅੰਦਰ ਆਪਣੀ ਮਨ ਬਿਰਤੀ ਟਿਕਾਈਏ ਔਰ ਆਪਣੀ ਬਿਰਤੀ ਨੂੰ ਇਸ ਤਰ੍ਹਾਂ ਲੈ ਜਾਈਏ, ਦਾਤਾ ਅਸੀਂ ਤੇਰੇ ਚਰਨਾਂ 'ਚ ਬੈਠੇ ਹਾਂ, ਸਾਡੇ 'ਤੇ ਤਰਸ ਕਰ, ਦਇਆ ਕਰ। ਫਿਰ ਆਪ ਦਾ ਇਹ ਪਾਵਨ ਉਪਦੇਸ਼ ਸਾਡੇ ਹਿਰਦੇ ਅੰਦਰ ਵਸੇ ਔਰ ਸਾਡਾ ਜੀਵਨ ਉੱਚਾ ਸੁੱਚਾ ਹੋ ਸਕੇ। ਇੱਕ ਵਾਰ ਪਿਆਰ ਨਾਲ ਸਾਰੇ ਉੱਚੀ ਫਤਿਹ ਬੁਲਾਓ।
ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਡਹੰਸ ਰਾਗ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਰ ਕੁਛ ਸਮਾਂ ਆਪਾਂ ਜੋ ਇਹ ਉਹਨਾਂ ਮਹਾਨ ਸੂਰਬੀਰਾਂ ਸ਼ਹੀਦਾਂ ਦੀ ਯਾਦ ਅੰਦਰ ਦਿਨ ਚੱਲ ਰਹੇ ਹਨ ਉਸ ਦੀ ਵਿਚਾਰ ਕਰਾਂਗੇ ਇਤਿਹਾਸ ਅੰਦਰ। ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਉਹ ਮਹਾਨ ਇਤਿਹਾਸ ਜੋ ਉਹਨਾਂ ਨੇ ਬਹੁਤ ਵੱਡੀ ਚਮਕੌਰ ਸਾਹਿਬ ਅੰਦਰ ਜੰਗ ਕਰਕੇ ਔਰ ਲੱਖਾਂ ਦੁਸ਼ਮਣਾਂ ਨਾਲ ਜਿਹੜੇ 10 ਲੱਖ ਦੀ ਗਿਣਤੀ 'ਚ ਮਲਖਈਆ ਚੜ੍ਹ ਕੇ ਆਇਆ ਔਰ ਉਹਨਾਂ ਨਾਲ ਲੜਨ ਵਾਲੇ ਕੇਵਲ 40 ਕੁ ਸਿੰਘ ਸਨ ਔਰ ਜਿਸ ਦੀ ਕਮਾਂਡ ਕਲਗੀਆਂ ਵਾਲੇ ਪਿਤਾ ਆਪ ਕਰ ਰਹੇ ਸਨ ਔਰ ਇਹ ਉਹ ਕੌਮ ਕਿਵੇਂ ਹਾਰ ਸਕਦੀ ਹੈ, ਉਹ ਪੰਥ ਕਿਵੇਂ ਹਾਰ ਖਾ ਸਕਦਾ ਹੈ ਜਿਸ ਦੀ ਸੈਨਾਪਤੀ ਕਲਗੀਆਂ ਆਪ ਕਰਦਾ ਹੋਵੇ, ਅਗਵਾਈ ਕਰ ਰਿਹਾ ਹੋਵੇ। ਉਹ ਤਾਂ ਜੇ ਇੱਕ ਵੀ ਸਿੰਘ ਹੁੰਦਾ ਤਾਂ ਸਾਰੀ ਦੁਨੀਆ ਨਾਲ ਲੜ ਸਕਦਾ ਹੈ, ਉਹ ਦਾਤੇ ਦੀ ਏਡੀ ਦਇਆ ਹੈ। ਜਿਸ ਮਾਲਕ ਨੇ ਕਦੀ ਇਹ ਬਚਨ ਕਹੇ ਸਨ 1.25 ਲੱਖ ਸੇ ਇੱਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ, ਐਵੇਂ ਕਿਹਾ ਨਹੀਂ ਹੈ, ਕਰਕੇ ਦਿਖਾਇਆ ਹੈ। ਔਰ ਉਹ ਅੱਜ ਦੁਨੀਆ ਦਾ ਜੋ ਵੱਡੀ ਦੁਨੀਆ ਦੀ ਗਿਣਤੀ ਹੈ ਔਰ ਇੱਕ ਬਣੇ ਦੁਨੀਆ ਦੀ ਗਿਣਤੀ ਅੰਦਰ ਸਭ ਤੋਂ ਛੋਟੀ ਕੌਮ ਹੈ ਖਾਲਸਾ ਪੰਥ, ਬਹੁਤ ਛੋਟੀ ਹੈ ਔਰ ਉਹ ਦਿਨ ਵੀ ਸਭ ਤੋਂ ਛੋਟਾ ਹੈ, ਪਰ ਜਿਹੜਾ ਕਾਰਨਾਮਾ ਹੈ ਉਹ ਬਹੁਤ ਵੱਡਾ ਹੈ, ਬਹੁਤ ਮਹਾਨ ਹੈ। ਔਰ ਕਦੀ ਮੇਰੇ ਦਾਤਾ ਉਸ ਪੰਥ ਨੂੰ ਆਖਿਆ ਕਰਦੇ ਸਨ, ਖਾਲਸਾ ਜੀ ਉਹ ਸਮਾਂ ਆਏਗਾ ਜਦੋਂ ਮੈਂ ਤੁਹਾਡਾ ਬਹੁਤ ਵੱਡਾ ਇੱਕ ਯੂਨੀਵਰਸਿਟੀ 'ਚ ਇਮਤਿਹਾਨ ਲੈਣਾ ਹੈ, ਬਹੁਤ ਉਹ ਸਮਾਂ ਆਏਗਾ, ਉਹ ਇੱਕ ਸਥਾਨ ਆਏਗਾ। ਔਰ ਉਹ ਪੰਥ ਪੁੱਛਦਾ ਸੀ ਮਾਲਕ ਉਹ ਕਿਹੜਾ ਸਮਾਂ ਕਦੋਂ ਆਉਣਾ ਹੈ, ਜਦੋਂ ਮਾਲਕ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਤਿਆਗਿਆ ਹੈ ਔਰ ਤਿਆਗ ਕੇ ਸਰਸਾ ਦੇ ਕਿਨਾਰੇ ਅੰਦਰ ਮਹਾਨ ਘਮਸਾਨ ਦਾ ਯੁੱਗ ਹੋਇਆ। ਔਰ ਗਰੀਬ ਨਿਵਾਜ ਉਸ ਘਮਸਾਨ ਦੇ ਯੁੱਧ ਅੰਦਰ ਅੰਮ੍ਰਿਤ ਵੇਲਾ ਹੋ ਗਿਆ, ਆਖਿਆ ਦਇਆ ਸਿੰਘਾਂ ਇੱਕ ਕਨਾਤ ਲਗਾਈ ਜਾਏ, ਆਖਿਆ ਦਾਤਾ ਕੀ ਕਰਨੀ ਹੈ। ਕਹਿਣ ਲੱਗੇ ਤੈਨੂੰ ਇਹ ਪਤਾ ਨਹੀਂ ਦਇਆ ਸਿੰਘਾਂ, ਅੰਮ੍ਰਿਤ ਵੇਲਾ ਹੋ ਗਿਆ, ਆਸਾ ਦੀ ਵਾਰ ਦਾ ਕੀਰਤਨ ਸੁਣਨਾ ਹੈ ਔਰ ਇਹ ਐਸਾ एक ये भी एक अजब गल होएगी, एक विलक्षण कहानी है कि दुनिया का महान रहबर जदों अमृत वे मालक की जाच जुड़िया होवे ते उहदे उत्ते तीरां तोपां नाल हमला कर दिता जाए, उहदा किसे नाल वैर नहीं है। जिहड़ा मालक आप बाणी च आखदा है, जिहड़ा दाता आप आखदा है कि सभे सांझी वाल सदाइन तू किसे ना दिसह बाहरा जीव, और जिहड़ा मालक सारिआं नूं इक नज़र ना देखदा है, और उहदे विरोध चो वजीर खां वर्गे औरंगजेब और उस समें दे पहाड़ी राजे अजमेर चंद वर्गे और जिन्हां ते कदी मेरे मालक ने वड्डे परपकार कीते उह वी किरतकण हो के लोग गुरू दे विरोध च आए, और आसा दी वार दा कीर्तन हो रहा है, एक बने जंग हो रहा है, पर बाणी नहीं विसरन दित्ती मेरे मालक ने। पर कई बार आप दुनिया के सुख आनंद अंदर आ के बाणी नूं विसार दिंदे कि मेरे को समा नहीं है, ये साडी सिख्या लई सी। इत्थे मालक दा परिवार विछड़ गया तीन हिस्सों अंदर, और छोटे साहबजादे सो गंगू दे नाल शहीड़ी गए हैं, और जिन्हां ने सो सरहान दीआं दीवारां अंदर खलो के धर्म नूं पालदिआं शहादत प्राप्त कीती है, और माता जी माता सुंदर कौर माता साहिब कौर जी दिल्ली नूं चले गए हैं भाई मनी सिंह भाई जवाहर सिंह दे नाल, और गरीब नवाज अपने वड्डे साहबजादियों के नाल बाबा अजीत सिंह बाबा जजार सिंह दे नाल चाली सिंह दे नाल मालक चमकौर दे उस गढ़ी अंदर पहुँचे हैं, और दुश्मन ने आए दुआए घेरा पा लिया है, और एड्डी वड्डी गिणती 10 लाख की है, और एड्डी गिणती में दुश्मन चढ़ के आया है, और इउं नज़र आ रहा जिवें एक बहुत वड्डा समुंदर है, तो उहदे चमकौर की गढ़ी एक किश्ती की न्याई है, और जिवें हवा च किश्ती हिलदी है, जे शायद 10 लाख बंदा तो थोड़ी थोड़ी कोई चीज़ सुटदा तो गढ़ी भर जाती। पर उस महान जरनैलों ने गुरु गोबिंद सिंह जी महान खालसे ने जदों तक शरीर च जान नेड़े नहीं आउण दिता गढ़ी दे, बिल्कुल दरवाजे के नेड़े हैं, और उन्हें वध चढ़ के दुश्मन का मुकाबला किया है, और गरीब नवाज आप उस ममटी च खलो के इस जंग नूं आप देखते हैं, और आप लड़ाउंदे आ आप तीरां दा मीह वरा रहे हैं। गरीब नवाज दा तीर 10-10 वीआं दे विचों लंघ जांदा है, ऐसा तीर चलदा है, और जदों जिस अंदर 5 प्यारियां विचों 3 गुरु दे प्यारे भी शहीद होए हैं, और उन्हां प्यारियां विचों भाई धर्म सिंह ने भी जंग कीता, पर दुश्मनां दे आहू लाउंदिआं फिर गढ़ी च आया है, लखां नूं पार उतार के और दुश्मन नूं हैरान कर दिता गया, और वजीर खां औरंगजेब रौला पा रहा भी थोड़े एक सिंह ताडे को इन्ना चिर तक ये कब्जे च नहीं आए, जिहड़ा इस भुलेखे च आया कि भुखे तो आए कई सालां महीनियां दे 9 महीनियां दे हन, तो शायद असी जल्दी इन्हां नूं कैद करके और औरंगजेब दे पास जा के पेश करांगे, पर उन्हां दा भुलेखा दूर हो गया, और मेरे दाता सतगुरु उन्हां दे वड्डे साहबजादा अजीत सिंह जंग विच जूझ के शहीद होए, और छोटे महाराज दे साहबजादे 14-15 साल की अवस्था सामने आके बेनती की है मालक सतगुरु, और मैं तुहाडा एक अदना जिहा सिपाही होण दे न्यां ते और गुरु जे मैं सिख होण दे न्यां ते और आप जी दे चरणा चों बेनती करके आग्या लैण आया, आखे आ पुत्तर जजार सिंह की आ गया है, कहन लगे मेरा वड्डा भरा अजीत सिंह शहीद हो के मैनू उड़ीक कर रहा है, और मैनू आग्या दित्ती जाए मालक मैं इन्हां दुश्मनां दा मुकाबला करां, और मालक ने गल ना ला के मत्था चुम्मिया है, और कहन लगे मेरी आत्मा खुश हो गई है कि उस परमात्मा ने मैनू ये 4 पुत्र दिते सन, मैं सही सलामत उन्हां नूं सौंप दिता है, ਅਤੇ ਆਸ ਅੰਦਰ ਪੁੱਛੀਏ, ਕਦੀ ਮਾਤਾ ਨੇ ਪੁੱਛਿਆ ਮਾਲਕ ਪੁੱਤਰ ਜਵਾਨ ਹੋ ਰਹੇ, ਇਹਨਾਂ ਦਾ ਰਿਸ਼ਤਾ ਨਾਤਾ ਕਰਨਾ ਚਾਹੀਦਾ ਹੈ? ਕਹਿਣ ਲੱਗੇ ਮੈਂ ਰਿਸ਼ਤਾ ਪਹਿਲਾਂ ਕਰ ਦਿੱਤਾ ਹੈ। ਕਹਿਣ ਲੱਗੇ ਸਾਨੂੰ ਦੱਸਿਆ ਤੱਕ ਨਹੀਂ। ਕਹਿਣ ਲੱਗੇ ਮੌਤ ਲਾੜੀ ਦੇ ਨਾਲ ਵਿਆਹ ਕਰਨਗੇ ਔਰ ਦੋ ਚਮਕੌਰ ਦੀ ਜੰਗ ਅੰਦਰ ਜਾ ਕੇ ਲਾੜੀ ਮੌਤ ਨਾਲ ਵਿਆਹ ਕਰਨਗੇ ਔਰ ਦੋ ਸਰਹਾਨੀਆਂ ਦੁਆਰਾਂ ਅੰਦਰ ਉਸ ਧਰਮ ਨੂੰ ਪਾਲਦਿਆਂ ਸ਼ਹੀਦ ਹੋ ਕੇ ਉਸ ਮੌਤ ਲਾੜੀ ਨੂੰ ਵਿਆਹੁਣਗੇ। ਔਰ ਉਹ ਅਜੀਬ ਪਿਤਾ ਹੈ ਜਿਹੜਾ ਪੁੱਤਰਾਂ ਨੂੰ ਤੋਰ ਕੇ ਉਸ ਗੜੀ 'ਚ ਖਲੋ ਕੇ ਜਕਾਰਾ ਛੱਡਦਾ ਹੈ ਔਰ ਅਰਦਾਸ ਕਰਦਾ, ਮਾਲਕ ਮੈਂ ਕਦੀ ਪਿਤਾ ਨੂੰ ਤੋਰਿਆ ਦਿੱਲੀ ਚਾਂਦਨੀ ਚੌਂਕ ਅੰਦਰ ਔਰ ਮੈਨੂੰ ਦੁਨੀਆ ਨੇ ਸ਼ਹੀਦ ਪਿਤਾ ਦਾ ਪੁੱਤਰ ਆਖਿਆ, ਮੈਂ ਅੱਜ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਇਆ ਹੈ, ਮੈਂ ਸ਼ਹੀਦ ਬੇਟਿਆਂ ਦਾ ਬਾਪ ਵੀ ਕਹਾਉਣਾ ਚਾਹੁੰਦਾ ਹਾਂ ਔਰ ਉਹ ਸ਼ਹੀਦ ਪੁੱਤਰਾਂ ਦਾ ਪਿਤਾ ਵੀ ਹੈ, ਕਲਗੀਆਂ ਵਾਲਾ ਪਿਤਾ। ਔਰ ਜਦੋਂ ਦੇਖਿਆ ਕਿ ਜੰਗ ਕਰਦਿਆਂ ਕਰਦਿਆਂ ਥੋੜ੍ਹੇ 5-7 ਸਿੰਘ ਬਾਕੀ ਰਹਿ ਗਏ ਹਨ, ਜਿਨ੍ਹਾਂ ਅੰਦਰ ਪਿਆਰੇ ਦਿਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਔਰ ਆਪ ਦੁਨੀਆ ਦਾ ਮਾਲਕ ਖਲੋਤਾ ਹੈ। ਉਸ ਖਾਲਸੇ ਨੇ ਵੇਖਿਆ ਕਿ ਆਖਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਲੜਦਿਆਂ ਸ਼ਹੀਦ ਹੋ ਜਾਣਗੇ, ਪਰ ਹੋ ਸਕਦਾ ਅੱਜ ਪੰਥ ਬਾਕੀ ਨਾ ਰਹਿ ਜੇ ਕਲਗੀਆਂ ਵਾਲਾ ਨਾ ਰਹੇ। ਉਹਨੇ ਆਖਿਆ ਦਾਤਾ ਸਤਿਗੁਰੂ ਆਪ ਆਪਣੀ ਕਲਗੀ ਜਗ੍ਹਾ ਸਾਨੂੰ ਦੇ ਦਿਓ, ਇਹ ਦੇ ਕੇ ਭੇਸ ਬਦਲਾ ਕੇ ਦਾਤਾ ਛੱਡ ਕੇ ਆਪ ਗੜੀ 'ਚੋਂ ਚਲੇ ਜਾਓ। ਔਰ ਆਖਿਆ ਤੁਹਾਨੂੰ ਇਸ ਤੋਂ ਜਾਣਾ ਬਣਦਾ ਹੈ। ਮਾਲਕ ਨੇ ਵੇਖਿਆ ਕੌਣ ਬੋਲਦਾ, ਅੱਖਾਂ ਲਾਲ ਹੋ ਗਈਆਂ ਡੋਲੇ ਫੜ ਕੇ, ਔਰ ਕਹਿਣ ਲੱਗੇ ਮੈਂ ਆਪਣੇ ਪੁੱਤਰਾਂ ਨੂੰ ਖਾਲਸੇ ਨੂੰ ਸ਼ਹੀਦ ਕਰਵਾ ਕੇ ਗੜੀ ਛੱਡ ਜਾਵਾਂ, ਕੌਮ ਦੁਨੀਆ ਮੈਨੂੰ ਆਖੇਗੀ ਕਲਗੀਆਂ ਆਪ ਦੌੜ ਗਿਆ ਚਲਿਆ ਗਿਆ ਹੈ, ਮੈਂ ਅੱਜ ਇੱਥੋਂ ਨਹੀਂ ਜਾਵਾਂਗਾ। ਮੈਂ ਅਨੰਦਪੁਰ ਸਾਹਿਬ ਛੱਡਿਆ, ਸਰਸਾ ਤੋਂ ਬਾਹਰ ਆਇਆ, ਮੈਂ ਅਨੇਕਾਂ ਥਾਵਾਂ ਤੋਂ ਆਇਆ ਹਾਂ, ਪਰ ਅੱਜ ਮੈਂ ਇੱਥੇ ਸ਼ਹੀਦ ਹੋਵਾਂਗਾ, ਕਿਉਂਕਿ ਜਬ ਆਪ ਕੇ ਔਹਦ ਨਿਦਾਨ ਬਣੇ ਅਤਰੀਹਨ ਮੈਂ ਤਬ ਜੂਝ ਮਰੋ। ਉਹਨਾਂ ਆਪ ਬਾਣੀ 'ਚ ਕਿਹਾ, ਕਹਿਣ ਲੱਗੇ ਜੋ ਮੇਰਾ ਅੰਤਲਾ ਸਮਾਂ ਵੀ ਪਰਮਾਤਮਾ ਆਵੇ, ਮੈਂ ਜੰਗ 'ਚ ਲੜਦਿਆਂ ਸ਼ਹੀਦ ਹੋ ਜਾਵਾਂ, ਇਹ ਉਹਨਾਂ ਦੀ ਆਸ ਹੈ। ਔਰ ਆਖਰ ਜਦੋਂ ਨਾ ਮਾਲਕ ਨੇ ਪ੍ਰਵਾਨਗੀ ਦਿੱਤੀ, ਆਖਿਆ ਦਾਤਾ ਤੁਹਾਨੂੰ ਗੁਰੂ ਪੰਥ ਆਗਿਆ ਕਰਦਾ ਹੈ, ਇਹ ਬੇਨਤੀ ਕਰਦਾ ਹੈ ਆਪ ਗੜੀ ਨੂੰ ਤਿਆਗ ਜਾਓ। ਔਰ ਮਾਲਕ ਦਾ ਸੀਸ ਝੁੱਕ ਗਿਆ, ਅਕਸ਼ਾ ਖਾਲਸਾ ਜੀ ਇਹਦੇ ਅੱਗੇ ਮੇਰਾ ਕੋਈ ਵਾਰਾ ਨਹੀਂ ਚੱਲਦਾ ਹੈ, ਕਿਉਂਕਿ ਮੈਂ ਪੰਜਾਂ ਪਿਆਰੇ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਔਰ ਸੀਸ ਝੁਕਾ ਕੇ ਕਲਗੀ ਜਗ੍ਹਾ ਭਾਈ ਸੰਗਤ ਸਿੰਘ ਦੇ ਸੀਸ 'ਤੇ ਰੱਖ ਕੇ, ਜਿਨ੍ਹਾਂ ਦਾ ਰੂਪ ਢੰਗ ਉਮਰ ਮਾਲਕ ਨਾਲ ਮਿਲਦੀ ਹੈ, ਔਰ ਮਾਲਕ ਤਾੜੀ ਵਜਾ ਕੇ ਸੋ ਪੀਰ ਹਿੰਦ ਮੇਹਰ ਵੱਧ ਕਹਿ ਕੇ ਦੁਸ਼ਮਣਾਂ ਦੇ ਵਿੱਚੋਂ ਚੀਰਦੇ ਹੋਏ ਚਲੇ ਗਏ। ਔਰ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਪਿੱਛੇ ਪਿੱਛੇ ਗਏ ਔਰ ਤੁਰੇ ਜਾ ਰਹੇ ਸਨ ਮਾਲਕ। ਔਰ ਬਿਜਲੀ ਚਮਕ ਰਹੀ ਹੈ, ਠੰਡ ਦੇ ਦਿਨ ਹਨ, ਥੋੜ੍ਹੀ ਥੋੜ੍ਹੀ ਬੂੰਦਾ ਬੂੰਦੀ ਹੋ ਰਹੀ ਹੈ। ਉਸ ਚਮਕਦੀ ਬਿਜਲੀ ਅੰਦਰ ਮਾਲਕ ਦੇ ਉਹਨਾਂ ਪਿਆਰੇ ਦਇਆ ਸਿੰਘ ਧਰਮ ਸਿੰਘ ਨੇ ਆਖਿਆ, ਦਾਤਾ ਆਪ ਪੁੱਤਰਾਂ ਦੀ ਲਾਸ਼ ਪਈ ਹੈ, ਦੁਨੀਆ ਦਾ ਕੋਈ ਪਿਤਾ ਆਖਿਰਕਾਰ ਇਹ ਤਾਂ ਰਸਮ ਨਿਭਾਉਂਦਾ ਹੈ ਕਿ ਇਹਨਾਂ ਉੱਤੇ ਕੱਪੜਾ ਪਾ ਕੇ ਸੰਸਕਾਰ ਕਰ ਦਿੱਤਾ ਜਾਏ। ਔਰ ਆਪ ਅੱਗੇ ਤੁਰੇ ਜਾ ਰਹੇ, ਆਖੇ ਦਇਆ ਸਿੰਘਾਂ ਮੈਨੂੰ ਇਹਨਾਂ ਮੋਹ ਦੀਆਂ ਤੰਦਾਂ 'ਚ ਬੰਨ੍ਹ ਰਿਹਾ ਹੈ। ਉਹ ਕਹਿਣ ਲੱਗੇ ਇਹਨਾਂ ਮਹਾਨ ਯੋਧਿਆਂ ਨੂੰ ਇਹਨਾਂ ਕਰਮਾਂ ਕਰਨਾ ਦੀ ਕੋਈ ਲੋੜ ਨਹੀਂ ਹੈ, ਇਹ ਸ਼ਹੀਦੀ ਮੌਤ ਲਾੜੀ ਨੂੰ ਵਿਆਹ ਚੁੱਕੇ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਗਏ ਹੈ। ਕਹਿਣ ਲੱਗੇ ਦਇਆ ਸਿੰਘਾਂ ਅਸਲ 'ਚ ਮੇਰੇ ਸਾਰੇ ਅਜੀਤ ਸਿੰਘ ਹੈ, ਮੈਂ ਕਿਹਦਾ ਕਿਹਦਾ ਸੰਸਕਾਰ ਕਰਾਂਗਾ, ਮੇਰੇ ਪਿਆਰਿਆਂ ਤੋਂ ਵੱਧ ਪਿਆਰੇ ਹਨ ਔਰ ਇਹ ਮੇਰਾ ਸਾਥ ਦਿੰਦੇ ਰਹੇ ਹਨ। ਕਿਸੇ ਕਵੀ ਨੇ 4 ਕਲੈਨਾਂ ਲਿਖੀਆਂ ਹਨ, ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਸ ਤਰ੍ਹਾਂ ਮੰਜ਼ਲ ਮੁਕਾਮ ਦਾ ਦੇਖਿਆ ਹਨ, ਇਹ ਕਵੀ ਲਿਖਦਾ ਹੈ। ਔਰ ਕਹਿਣ ਲੱਗੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਸ ਤਰ੍ਹਾਂ ਮੰਜ਼ਲਾਂ ਮੁਕਾਮ ਦਾ ਦੇਖਿਆ ਨਾ, ਔਰ ਹੰਸਾਂ ਜੇ ਪਿਆਸੇ ਪੁੱਤਰਾਂ ਨੂੰ ਮੌਤ ਮੂੰਹ ਦੇ ਝੋਲੀ 'ਚ ਪਾਉਂਦਿਆਂ ਦੇਖਿਆ ਨਾ, ਪੈਰ ਪੈਰ 'ਤੇ ਰਾਜ ਨੂੰ ਮਾਰ ਠੋਕਰ, ਹੀਰੇ ਲਾਲ ਲਟਾਮਦਾ ਦੇਖਿਆ ਨਾ ਪਿਤਾ ਕੋਈ ਵੀ ਪੁੱਤਰ ਦੀ ਲਾਸ਼ ਉੱਤੇ ਖੀ ਗੀਤ ਖੁਸ਼ੀ ਦੇ ਗਾਉਂਦਿਆਂ ਦੇਖਿਆ ਨਾ। ਔਰ ਸ਼ਾਇਦ ਕਿਸੇ ਦਾ ਪੁੱਤਰ ਚਾਰ ਘੜੀਆਂ ਕਿਤੇ ਨਾ ਆਵੇ ਤਾਂ ਉਹਦਾ ਹਾਲ ਕੀ ਹੋ ਜਾਂਦਾ ਹੈ। ਔਰ ਮੇਰੇ ਦਾਤਾ ਬਿਨਾਂ ਹੀ ਉਹਨਾਂ ਉੱਤੇ ਖੱਪੜ ਪਾਇਆ ਅੱਗੇ ਚਲੇ ਗਏ, ਇਤਿਹਾਸ ਲਮੇਰਾ ਹੈ। ਔਰ ਨੰਗੇ ਪੈਰੀ ਹਨ, ਚੋਲਾ ਪਾਟ ਚੁੱਕਾ ਹੈ, ਸਿਰ 'ਤੇ ਜਿਗਾ ਕਲਗੀ ਨਹੀਂ, ਪਿਆਰਾ ਖਾਲਸਾ ਨਾਲ ਨਹੀਂ ਹੈ, ਫਿਰ ਵੀ ਉਸ ਮਾਲਕ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਤੁਧ ਮਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਕ ਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਤਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਔਰ ਮਾਲਕ ਇਸ ਠੰਡ ਦੇ ਦਿਨਾਂ 'ਚ ਟਿੰਡ ਦਾ ਸਿਰਾਣਾ ਲੈ ਕੇ ਬਿਨਾਂ ਕਿਸੇ ਗਿਲਮ ਗਲੀਚਿਆਂ ਤੋਂ ਲੰਮੇ ਪਏ ਮਾਸੀ ਵਾਲੇ ਦੇ ਜੰਗਲ ਅੰਦਰ ਅਗਲਾ ਦਿਨ ਚੜ੍ਹਦਾ ਹੈ। ਔਰ ਇੱਕ ਨਗਾਰ 'ਚ ਨਗਾਰਾ ਵਜਾ ਰਹੇ ਆ, ਪੰਥ ਉਵੇਂ ਚੜ੍ਹਦੀ ਕਲਾ 'ਚ, ਚਾਹੇ ਉਹ ਦੋ ਤਿੰਨ ਸਿੰਘ ਬਾਕੀ ਹਨ। ਔਰ ਦੁਸ਼ਮਣ ਨੇ ਵੇਖਿਆ ਕਿ ਸ਼ਾਇਦ ਮਾਲਕ ਅਜੇ ਗੜੀ 'ਚ ਬੈਠੇ ਆ, ਕਲਗੀ ਨਜ਼ਰ ਆ ਰਹੀ ਹੈ, ਚਮਕ ਰਹੀ ਹੈ, ਸੂਰਜ ਦੀਆਂ ਕਿਰਨਾਂ ਪਈਆਂ। ਆਖਰ ਉਹ ਕਿੰਨਿਆਂ ਕੁ ਦੇ ਨਾਲ ਲੜਦੇ, ਔਰ ਲੜਦਿਆਂ ਲੜਦਿਆਂ ਭਾਈ ਸੰਗਤ ਸਿੰਘ, ਸੰਤ ਸਿੰਘ ਵੀ ਉਹ ਸਿੰਘ ਸ਼ਹੀਦੀਆਂ ਪਾ ਗਏ। ਔਰ ਦੁਸ਼ਮਣ ਭੁਲੇਖਾ ਖਾ ਕੇ ਭਾਈ ਸੰਗਤ ਦਾ ਸਿੰਘ ਦਾ ਸੀਸ ਲਾ ਕੇ ਵਜ਼ੀਰ ਖਾਂ ਵੱਲ ਭੇਜਿਆ ਕਿ ਅਸੀਂ ਕਲਗੀ ਵਾਲੇ ਨੂੰ ਸ਼ਹੀਦ ਕਰ ਲਿਆ ਹੈ। ਪਰ ਥੋੜ੍ਹੇ ਸਮੇਂ 'ਚ ਭੁਲੇਖਾ ਦੂਰ ਹੋ ਗਿਆ ਕਿ ਉਹ ਮਾਲਕ ਇਸ ਗੜੀ 'ਚ ਨਹੀਂ ਹਨ। ਔਰ ਗਰੀਬ ਨਿਵਾਜ, ਸ਼ਾਇਦ ਦੁਨੀਆ ਦਾ ਕੋਈ ਵੱਡੀ ਤੋਂ ਵੱਡੀ ਕੌਮ ਮੁੜ ਕੇ ਉੱਠਦੀ ਨਾ। ਥੋੜ੍ਹੇ ਕੁ ਸਮੇਂ ਬਾਅਦ ਹੀ ਫਿਰ 10 ਲੱਖ ਨਾਲ ਮੁਕਤਸਰ ਦੀ ਪਾਵਨ ਧਰਤੀ 'ਤੇ ਮੁਕਾਬਲਾ ਕੀਤਾ ਚਾਲੀਆਂ ਨੇ ਫਿਰ। ਔਰ ਉਸ ਪੰਥ ਨੂੰ ਇੱਕ ਸਿੱਖਿਆ ਦਿੱਤੀ ਹੈ, ਖਾਲਸਾ ਤੂੰ ਕਦੇ ਇਹ ਨਾ ਜਾਣੀ ਮੈਂ ਗਿਣਤੀ 'ਚ ਥੋੜ੍ਹਾ ਹਾਂ। ਕੌਮ ਕਦੀ ਗਿਣਤੀਆਂ ਨਹੀਂ ਜਿਉਂਦੀ ਹੈ, ਕੌਮ ਕੁਆਲਿਟੀ ਨਾਲ ਜਿਉਂਦੀ, ਜੀਵਨ ਨਾਲ ਜਿਉਂਦੀ ਹੈ। ਔਰ ਲੜਾਈ ਕਿਸੇ ਤਖ਼ਤ ਦੇ ਨਾਲ ਹੈ, ਹਿੰਦੁਸਤਾਨ ਦੇ ਤਖ਼ਤ ਨਾਲ ਆਮ ਨਾਲ ਨਹੀਂ ਲੜੇ ਮਾਲਕ। ਔਰ ਉਹਨਾਂ ਮਹਾਨ ਯੋਧਿਆਂ ਨੇ ਤੂੰ ਸ਼ਹਾਦਤਾਂ ਪਾ ਕੇ ਕੌਮ ਨੂੰ ਇੱਕ ਨਵਾਂ ਜੀਵਨ ਦਿੱਤਾ ਹੈ। ਅੱਲਾ ਯਾਰ ਖਾਂ ਜੋਗੀ ਨੇ 1-2-4 ਲਾਈਨਾਂ ਲਿਖੀਆਂ ਹਨ। ਉਹ ਕਹਿਣ ਲੱਗਾ, ਬਸ ਇੱਕ ਹੀ ਤੀਰਥ ਹੈ ਹਿੰਦੁਸਤਾਨ ਮੇਂ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਉਹ ਕਹਿਣ ਲੱਗਾ, ਜਿੱਥੇ ਬਾਪ ਨੇ ਬੇਟਿਆਂ ਨੂੰ ਸੋਸ ਮਾਲਕ ਲਈ, ਪੰਥ ਲਈ ਲਕਟਾਇਆ ਹੈ। ਔਰ ਚਮਕ ਹੈ ਮਹਿਰ ਕੀ, ਚਮਕਾਓ ਤੇਰੇ ਜਰਨੋਂ ਮੇਂ, ਜਹੀਂ ਚ ਸਤਾਰੇ ਬਣ ਕੇ ਗਏ ਸਮਾ ਕੇ ਲੀਏ। ਅੱਲਾ ਜਾਰਖਾ ਕਹਿੰਦਾ ਹੈ, ਚਮਕੌਰ ਤੇਰੇ ਜਰਜਿਆਂ ਵਿੱਚ ਸੂਰਜ ਵਰਗੀ ਚਮਕ ਹੈ। ਉਹ ਕਹਿੰਦਾ, ਮੈਨੂੰ ਆਸ ਹੈ, ਮੈਨੂੰ ਪਤਾ ਹੈ ਕਿ ਇਹਨਾਂ ਸਤਾਰਿਆਂ ਚਮਕਾਂ ਵਿੱਚੋਂ ਹੀ ਸਤਾਰੇ ਬਣ ਕੇ ਆਕਾਸ਼ ਚਮਕ ਰਹੇ ਹੈ। ਔਰ ਕਹਿਣ ਲੱਗਾ, ਕਿੱਥੇ ਤੁਰੇ ਫਿਰਦੇ ਹੋ ਯਾਤਰਾ ਲਈ? ਇੱਕੋ ਹੀ ਤੀਰਥ ਹੈ ਚਮਕੌਰ ਸਾਹਿਬ, ਜਿੱਥੇ ਉਹ ਮਹਾਨ ਯੋਧੇ ਲੜ ਕੇ ਸ਼ਹੀਦ ਹੋਏ। ਅੱਜ ਅਸੀਂ ਸਾਰੇ ਮਨ ਬਿਰਤੀ ਕਰਕੇ ਇੱਕ ਵਾਰ ਆਪਣੀਆਂ ਬਿਰਤੀਆਂ ਚਮਕੌਰ ਸਾਹਿਬ ਖੜੀਏ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਇੱਕ ਵਾਰ ਜ਼ਰੂਰ ਰਸਨਾ ਤੋਂ ਉਚਾਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਇੱਕ ਵਾਰ ਜ਼ਰੂਰ ਕਹਿ ਦੇਈਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਾਰੇ ਇੱਕ ਵਾਰ ਚਾਰੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਲਗੀਆਂ ਵਾਲੇ ਪਿਤਾ, ਤੋ ਜਿਨ੍ਹਾਂ ਨੇ ਸਾਰਾ ਕੁਝ ਵਾਰ ਦਿੱਤਾ, ਸਰਵੰਸ ਦਾਨ ਕਰ ਦਿੱਤਾ ਹੈ, ਪਰ ਉਹਨਾਂ ਦੀਆਂ ਨੇਤਰਾਂ 'ਚ ਇੱਕ ਜਲ ਨਹੀਂ ਆਇਆ। ਖੁਸ਼ੀ 'ਚ ਮਹਾਰਾਜ ਜੀ ਮਾਲਕ ਦੇ ਗੀਤ ਗਾਉਂਦੇ ਰਹੇ, ਉਹਨਾਂ ਮਹਾਨ ਯੋਧਿਆਂ ਜਰਨੈਲਾਂ ਦਾ ਪਾਵਨ ਸ਼ਹੀਦੀ ਗੁਰਪੁਰਬ ਤੋਂ ਬੇਅੰਤ ਸੰਗਤਾਂ ਮਨਾ ਰਹੀਆਂ ਹਨ। ਚਮਕੌਰ ਸਾਹਿਬ ਦੀ ਉਸ ਪਾਵਨ ਧਰਤੀ 'ਤੇ ਸੰਗਤਾਂ ਲੱਖਾਂ ਦੀ ਗਿਣਤੀ ਸੀਸ ਝੁਕਾਉਂਦੀਆਂ ਹਨ। ਆਓ ਕੁਛ ਸਮਾਂ ਜੋ ਦਾਤਾ ਜੀ ਨੇ ਅੱਜ ਉਪਦੇਸ਼ ਬਖਸ਼ਿਆ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ, ਪਿਆਰ ਨਾਲ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਚੌਥਾ, ਘਰ ਦੂਜਾ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦ।
ਤੂੰ ਵਡਹੰਸ ਰਾਗ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ, ਘਰ ਦੂਜੇ ਸਰਤਾਲ ਅੰਦਰ ਔਰ ਇਹ ਮੰਗਲ ਆਚਰਦੇ ਹਨ ਮਹਾਰਾਜ, ਇੱਕ ਜੋ ਪਰਮਾਤਮਾ ਅਦੁੱਤੀ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾ।
ਔਰ ਮਹਾਰਾਜ ਜੀ ਨੇ ਸਾਡੇ ਲਈ ਇੱਕ ਤਾਂਘ ਪੈਦਾ ਕੀਤੀ ਹੈ। ਇਸ ਸ਼ਬਦ ਅੰਦਰ ਮਾਲਕ ਨੇ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ, ਸਾਰੇ ਸ਼ਬਦ ਅੰਦਰ ਵਾਰ ਵਾਰ ਉਹਦੇ ਦਰਸ਼ਨਾਂ ਦੀ ਇੱਛਾ ਹੈ, ਔਰ ਸਾਡੇ ਅੰਦਰ ਇੱਕ ਪਿਆਰ ਪੈਦਾ ਕੀਤਾ ਹੈ। ਔਰ ਅਰਦਾਸ ਕਰਦੇ ਹਨ, ਇਹ ਪਰਮਾਤਮਾ ਮੇਰੇ ਮਨ ਵਿੱਚ ਬਹੁਤ ਵੱਡੀ ਤਾਂਘ ਹੈ, ਆਸ ਹੈ, ਮੈਂ ਤੇਰੇ ਕਿਵੇਂ ਦਰਸ਼ਨ ਪ੍ਰਾਪਤ ਕਰ ਸਕਾਂ। ਹਰ ਦਰਸ਼ਨ ਕੀ ਪਿਆਸ ਹਨੇਰੀ, ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਬਹੁਤ ਵੱਡੀ ਪਿਆਸ ਹੈ ਮਾਲਕ। ਔਰ ਦਰਸ਼ਨ ਪਿਆਸੀ ਦਿਨਸਰਾ ਚਿਤੋ ਅੰਦਰ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਅਤੇ ਜਦੋਂ ਕੋਈ ਆਸ ਲੱਗ ਜਾਏ, ਜਦੋਂ ਵੀ ਉਸ ਮਾਲਕ ਦੇ ਮਿਲਣ ਦੀ ਤਾਂਘ ਹੋਵੇ, ਉਸ ਪਿਆਰੇ ਦੇ ਦਰਸ਼ਨਾਂ ਦੀ ਆਸ ਹੋਏ, ਤਾਂ ਬਦੋ ਸਮਾਂ ਆ ਜਾਂਦਾ, ਉਹ ਮਾਲਕ ਜ਼ਰੂਰ ਦਰਸ਼ਨ ਦਿਨਾਰੇ ਬਖਸ਼ਦਾ ਹੈ। ਔਰ ਵੇਖੋ, ਕਸ਼ਮੀਰ 'ਚ ਬੈਠੀ ਮਾਤਾ ਭਾਗ ਪਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਲਾਈ ਬੈਠੀ ਹੈ। ਔਰ ਦਾਤਾ, ਕਿਰਪਾ ਕਰ, ਮੇਰੀ ਉਮਰ ਵਡੇਰੀ ਹੋ ਚੁੱਕੀ ਹੈ, ਆਪ ਦਇਆ ਕਰਕੇ ਇੱਥੇ ਮੈਨੂੰ ਆ ਕੇ ਦਰਸ਼ਨ ਦਿਨਾਰੇ ਬਖਸ਼ੋ। ਉਹ ਉਹਨਾਂ ਦੇ ਪੁੱਤਰ ਨੂੰ ਲੋਕ ਆਖਦੇ ਤੇਰੀ ਮਾਤਾ ਐਵੇਂ ਜਿੱਦ ਕਰ ਰਹੀ ਹੈ, ਉਹ ਮਾਲਕ ਜੰਗਾਂ ਯੁੱਧਾਂ 'ਚ ਰੁੱਝੇ ਹੋਏ ਹਨ, ਇਹਨਾਂ ਪਹਾੜੀਆਂ 'ਚ ਮਾਲਕ ਕਿਵੇਂ ਆਉਣਗੇ। ਔਰ ਜਦੋਂ ਪ੍ਰੇਮ ਦੀ ਡੋਰੀ ਨੇ ਖਿੱਚ ਕੀਤੀ, ਮਾਲਕ ਕੀਰਤਪੁਰ ਸਾਹਿਬ ਤੋਂ ਚੱਲਦੇ ਉਸ ਮਾਤਾ ਦੇ ਗ੍ਰਹਿ ਅੱਗੇ ਜਾ ਕੇ ਆਵਾਜ਼ ਮਾਰੀ, ਮਾਂ ਅਸੀਂ ਆ ਗਏ ਹਾਂ। ਘੋੜੇ 'ਤੇ ਚੜ੍ਹੇ ਮਾਲਕ ਪਹੁੰਚੇ, ਔਰ ਜਦੋਂ ਮਾਤਾ ਨੇ ਦਰਸ਼ਨ ਦਿਦਾਰੇ ਕੀਤੇ, ਮਾਤਾ ਨਿਹਾਲ ਹੋ ਗਈ। ਉਹਨੇ ਆਪਣੇ ਹੱਥੀਂ ਜਿਹੜਾ ਸੂਤ ਕੱਤ ਕੇ ਸਾਰਾ ਕੁਝ ਤਿਆਰ ਕਰਕੇ ਚੋਲਾ ਪਹਿਨਾਇਆ, ਔਰ ਮੇਰੇ ਮਾਲਕ ਨੂੰ ਉਸ ਪਲੰਘ 'ਤੇ ਬਿਠਾਇਆ। ਔਰ ਉਹ ਮਾਂ ਉਸ ਮਾਲਕ ਨੂੰ ਆਉਣ ਨਹੀਂ ਦਿੰਦੀ ਹੈ ਕਿ ਮਾਲਕ ਤੁਸੀਂ ਆਏ ਬੜੇ ਚਿਰੀ ਹੋ, ਮੈਂ ਜਾਣ ਨਹੀਂ ਦੇਣਾ ਹੈ। ਖੁੱਲ੍ਹ ਕੇ ਦਰਸ਼ਨ ਦਿਦਾਰੇ ਕੀਤੇ, ਔਰ ਢਾਕੇ ਦਾ ਬਲਾਕੀ ਦਾਸ ਮਸੰਦ ਹੈ, ਉਹਦੀ ਮਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨਾਂ ਦੀ ਤਾਂਘ ਲਾਈ ਬੈਠੀ ਹੈ ਕਿ ਦਾਤਾ ਮੇਰੇ 'ਤੇ ਦਇਆ ਕਰੋ। ਜਦੋਂ ਮਾਲਕ ਬੰਗਾਲ ਵੱਲ ਗਏ, ਉਹ ਸਭ ਤੋਂ ਪਹਿਲਾਂ ਉਸ ਮਾਂ ਦੇ ਗ੍ਰਹਿ ਗਏ। ਉਹ ਮਾਂ ਕਈ ਚਿਰ ਤੋਂ ਪਲੰਘ ਸਵਾਰ ਕੇ ਉੱਤੇ ਸੁਗੰਧੀ ਦਾ ਧੂਪ ਲਾ ਕੇ ਬਹਿ ਰਹਿੰਦੀ ਹੈ ਕਿ ਮਾਲਕ ਇੱਥੇ ਬੈਠਣਗੇ ਆ ਕੇ। ਔਰ ਮਾਲਕ ਉਸ ਪਲੰਘ 'ਤੇ ਬੈਠੇ, ਦਰਸ਼ਨ ਦਿਦਾਰੇ ਕੀਤੇ, ਆਖਿਆ ਮਾਂ ਮੈਂ ਹੁਣ ਅੱਗੇ ਜਾਣਾ ਚਾਹੁੰਦਾ ਹਾਂ, ਬੇਅੰਤ ਸੰਗਤਾਂ ਅੱਗੇ ਦਰਸ਼ਨ ਦਿਦਾਰਿਆਂ ਕਰਨ ਲਈ ਤਿਆਰ ਹਨ। ਕਹਿਣ ਲੱਗੇ ਮਾਲਕ ਮੈਂ ਤੁਹਾਨੂੰ ਹੁਣ ਜਾਣ ਨਹੀਂ ਦੇਣਾ, ਤੁਸੀਂ ਆਏ ਬੜੇ ਚਿਰੀ ਹੋ। ਔਰ ਕਹਿਣ ਲੱਗੇ ਮੈਂ ਤੁਹਾਨੂੰ ਦਰਸ਼ਨ ਦਿਦਾਰੇ ਬਿਨਾਂ ਰਹਿ ਨਹੀਂ ਸਕਾਂਗੀ। ਔਰ ਮਾਲਕ ਕਹਿਣ ਲੱਗੇ ਅਸੀਂ ਇੱਕ ਆਸ ਤੇਰੀ ਪੂਰੀ ਕਰ ਦਿੰਦੇ ਮਾਂ, ਜਦੋਂ ਅੰਮ੍ਰਿਤ ਵੇਲਾ ਹੋਏਗਾ ਤੂੰ ਉੱਠ ਕੇ ਨਿਤਨੇਮ 'ਚ ਜੁੜ ਜਾਈ ਇਸ ਪਲੰਘ ਕੋਲ ਬੈਠ ਕੇ, ਤੈਨੂੰ ਅਸੀਂ ਉਸ ਸਮੇਂ ਦਰਸ਼ਨ ਦਿਦਾਰੇ ਰੋਜ਼ ਦੇ ਦਿਆ ਕਰਨ। ਉਹ ਜਿੰਨਾ ਚਿਰ ਜੀਵਨ ਰਿਹਾ ਉਹ ਦਰਸ਼ਨ ਦਿਦਾਰੇ ਕਰਦੇ ਰਹੀ। ਭਾਈ ਰਾਮ ਕੌਰ, ਭਾਈ ਗੁਰਬਖਸ਼ ਸਿੰਘ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚਖੰਡ ਨੂੰ ਗਏ, ਆਖਿਆ ਦਾਤਾ ਤੇਰੇ ਦਰਸ਼ਨਾਂ ਬਿਨਾਂ ਲੰਗਰ ਨਹੀਂ ਸੀ ਛਕਿਆ ਜਾਂਦਾ, ਆਪ ਕਿਰਪਾ ਕਰੋ, ਇਹ ਕਿਵੇਂ ਹੁਣ ਨਿਯਮ ਨਿਭੇਗਾ, ਤੇਰੇ ਦਰਸ਼ਨਾਂ ਬਿਨਾਂ ਹੋ ਰਹਿ ਨਾ ਦਰਸ਼ਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲਿਆ ਜੀਓ। ਮਾਲਕ ਕਹਿਣ ਲੱਗੇ ਭਾਈ ਗੁਰਬਖਸ਼ ਸਿੰਘ, ਜਦੋਂ ਰਾਮਦਾਸ ਤੋਂ ਤੁਸੀਂ ਬਾਹਰ ਨੂੰ ਘੋੜੇ 'ਤੇ ਚੜ੍ਹ ਕੇ ਜਾਇਆ ਕਰੋਗੇ, ਮੈਂ ਦਰਸ਼ਨ ਦਿਦਾਰੇ ਦੇ ਦਿਆ ਕਰਾਂਗਾ। ਹੁਣ ਕਈ ਆਉਂਦੇ ਕਿ ਦਰਸ਼ਨ ਦਿਦਾਰੇ ਉਵੇਂ ਨਹੀਂ, ਇਹ ਅਨੁਭਵ ਦਾ ਰੂਪ ਹੈ, ਪਰ ਦਾਤਾ ਇੱਥੇ ਕਹਿ ਰਹੇ ਮਾਲਕ ਮੇਰੇ ਅੰਦਰ ਇੱਕ ਬਹੁਤ ਵੱਡੀ ਆਸ ਹੈ, ਚਿਰ 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 ਭਇਓ, ਬਹੁਤ ਪਿਆਸ ਲੱਗ ਗਈ, ਲੰਮਾ ਸਮਾਂ ਲੰਘ ਗਿਆ ਹੈ, ਬਹੁਤ ਜਨਮ ਵਿਸਰੇ ਇੱਥੇ ਮਾਧੋ, ਇਹੋ ਦਰਸ਼ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਦਲ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਹੁਣ ਭਾਵ ਕਦੀ ਦਰਸ਼ਨ ਕੀਤੇ ਸਨ ਔਰ ਫਿਰ ਉਹਦੇ ਤੋਂ ਵਿਛੜ ਗਏ, ਕਦੀ ਸਮਾਂ ਸੀ ਜਦੋਂ ਉਹਦੇ ਦਰਸ਼ਨ ਦਿਦਾਰੇ ਹੋਏ, ਔਰ ਇਹ ਜੀਵਨ ਤੇਰੇ ਲੇਖੇ 'ਚ ਮਾਲਕ, ਸਾਡੇ ਮਨ 'ਚ ਬਹੁਤ ਵੱਡੀ ਆਸ ਹੈ, ਤੇਰੇ ਕਿਵੇਂ ਦਰਸ਼ਨ ਦਾਰੇ ਕਰੀਏ।
ਹਉ ਜਾਏ ਪੁੱਛਾਂ ਆਪਣੇ ਸਤਿਗੁਰੈ, ਗੁਰ ਪੁੱਛ ਮਨ ਮੁਗਧ ਸਮਝਾਵਾ।
ਪਰ ਹੁਣ ਅਰਦਾਸ ਕਿਹਦੇ ਅੱਗੇ? ਕਹਿਣ ਲੱਗੇ ਮੈਂ ਆਪਣੇ ਗੁਰੂ ਨੂੰ ਜਾ ਕੇ ਪੁੱਛਾਂ, ਮਾਲਕ ਕਿਵੇਂ ਦਰਸ਼ਨ ਦਾਰੇ ਹੋਣ ਉਸ ਮਾਲਕ ਦੇ। ਔਰ ਉਸ ਗੁਰੂ ਨੂੰ ਪੁੱਛ ਕੇ ਇਸ ਮੂਰਖ ਮਨ ਨੂੰ ਸਮਝਾਉਣਾ ਕਰਾਂ। ਇਹ ਮੂਰਖ ਮਨ ਸਮਝ ਆਏ, ਇਹ ਮੂਰਖ ਮਨ ਜਿਹੜਾ ਅਮੋੜ ਮਨ ਹੈ, ਜਿਹੜਾ ਵੈੜ ਪਸ਼ੂ ਵਰਗਾ ਹੈ, ਜਿੰਨਾ ਚਿਰ ਇਹ ਸਮਝੇਗਾ ਨਹੀਂ ਦਰਸ਼ਨ ਦਾਰੇ ਨਹੀਂ ਹੋਣਗੇ। ਮੈਂ ਮਾਲਕ ਨੂੰ ਪੁੱਛ ਕੇ ਉਹਦੇ ਚਰਨਾਂ 'ਚ ਜਾ ਕੇ ਇਸ ਮਨ ਨੂੰ ਸਮਝਾਉਣਾ ਕਰਾਂ।
ਭੂਲਾ ਮਨ ਸਮਝੈ ਗੁਰ ਸਬਦੀ, ਹਰ ਹਰ ਸਦਾ ਧਿਆਏ।
ਪਰ ਇਹ ਭੁੱਲਿਆ ਹੋਇਆ ਮਨ ਜਿਹੜਾ ਹੈ, ਇਹ ਭੁੱਲਿਆ ਮਨ ਜਿਹੜਾ ਹੋਰ ਬੰਨੇ ਦੌੜਿਆ ਫਿਰਦਾ ਹੈ, ਜਿਹੜਾ ਗੁਰੂ ਮਾਰਗ ਤੋਂ ਭੁੱਲ ਗਿਆ ਹੈ, ਜਿਹੜਾ ਉਸ ਰਸਤੇ ਤੋਂ ਖੁੰਝ ਗਿਆ ਹੈ, ਇਹ ਗੁਰੂ ਸ਼ਬਦ ਬਿਨਾਂ ਨਹੀਂ ਸਮਝਦਾ ਹੈ। ਹੋਰ ਅਨੇਕਾਂ ਚੀਜ਼ਾਂ ਦੇ ਦਿਓ, ਇਨਸਾਨ ਸੋਚਦਾ ਨੂੰ ਮੈਂ ਅਨੇਕਾਂ ਸਿਨੇਮੇ ਸੁਨੇਮੇ ਵਿਖਾ ਦਿਆਂ, ਨਾਚ ਟਾਪ ਵਿਖਾ ਦਿਆਂ, ਸ਼ਾਇਦ ਮਨ ਜਿਹੜਾ ਮਨੋਰੰਜਨ ਹੋ ਜਾਏਗਾ। ਇਹ ਤਾਂ ਮਨ ਦੀ ਖੇਡ ਹੈ, ਕਦੇ ਮਨ ਟਿਕਦਾ ਨਹੀਂ, ਚੰਗੇ ਖਾਣਿਆਂ 'ਤੇ ਨਹੀਂ ਰੀਝਦਾ, ਹੋਰ ਮੰਗਦਾ ਹੈ। ਅਸਲ 'ਚ ਜੋ ਵੀ ਕੁਝ ਕਰਦਾ ਹੈ ਮਨ ਕਰਦਾ ਹੈ, ਤਨ ਨੂੰ ਵੀ ਮਨ ਤੋਰਦਾ ਹੈ। ਔਰ ਜਦੋਂ ਮਨ ਬਾਣੀ ਵਿੱਚ ਸ਼ਬਦ ਵਿੱਚ ਰੁੱਝ ਜਾਏਗਾ, ਮਾਲਕ ਕਹਿਣ ਲੱਗੇ ਭੁੱਲਾ ਮਨ ਸਮਝੈ ਗੁਰ ਸ਼ਬਦੀ, ਔਰ ਗੁਰੂ ਦੇ ਸ਼ਬਦ ਰਾਹੀਂ ਭੁੱਲਾ ਮਨ ਜਦੋਂ ਸਮਝ ਆਏਗਾ, ਕਿਉਂਕਿ ਹਮੇਸ਼ਾ ਜਿਹੜਾ ਪਾਪ ਹੈ ਪਹਿਲਾਂ ਵਿਚਾਰਾਂ 'ਚ ਆਉਂਦਾ ਹੈ। ਮਨੁੱਖ ਕਰਮ ਕਰਦਾ ਹੈ, ਉਹ ਹੱਥਾਂ ਨਾਲ ਚੋਰੀ ਕਰਦਾ ਹੈ, ਕਤਲ ਕਰਦਾ ਹੈ, ਡਾਕੇ ਮਾਰਦਾ ਹੈ, ਕਈ ਤਰ੍ਹਾਂ ਦੀਆਂ ਬਦ ਫੈਲੀਆਂ ਕਰਦਾ ਹੈ, ਪਰ ਸਭ ਤੋਂ ਪਹਿਲਾਂ ਮਨ ਅੰਦਰ ਵਿਚਾਰ ਉੱਠਦਾ ਹੈ। ਔਰ ਮਾਲਕ ਹੈ, ਜਦੋਂ ਮਨ ਅੰਦਰ ਗੁਰੂ ਦਾ ਸ਼ਬਦ ਆ ਜਾਏਗਾ, ਕਦੀ ਇਹ ਕਿਸੇ ਬੰਨੇ ਨਹੀਂ ਜਾਏਗਾ, ਉਹਨਾਂ ਵਿਚਾਰਾਂ 'ਚ ਬਾਣੀ ਆ ਜਾਏਗੀ। ਔਰ ਇਹ ਹਰ ਹਰ ਸਦਾ ਧਿਆਏ ਉਸ ਮਾਲਕ ਨੂੰ ਧਿਆਉਣ ਲੱਗ ਪਏਗਾ, ਇਹ ਭੁੱਲਿਆ ਹੋਇਆ ਮਨ ਗੁਰੂ ਚਰਨਾਂ 'ਚ ਆ ਜਾਏਗਾ।
ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਣੀ ਚਿੱਤ ਲਾਏ।
ਉਹ ਜਿਹਦੇ ਉੱਤੇ ਮੇਰਾ ਪਿਆਰਾ ਕਿਰਪਾ ਦ੍ਰਿਸ਼ਟੀ ਕਰ ਜਾਏ, ਮਾਲਕ ਕਹਿਣ ਲੱਗੋ ਹਰੀ ਦੇ ਚਰਨਾਂ 'ਚ ਚਿੱਤ ਜੋੜ ਲੈਂਦਾ ਹੈ। ਉਹ ਪਰਮਾਤਮਾ ਦੇ ਅੰਦਰ ਉਹਦਾ ਚਿੱਤ ਜੁੜ ਜਾਂਦਾ ਹੈ, ਵਾਹਿਗੁਰੂ ਦੇ ਨਾਮ ਵਿੱਚ ਚਿੱਤ ਖੁੱਭ ਜਾਂਦਾ ਹੈ।
ਹਉ ਸਭ ਵੇਸ ਕਰੀ ਪਿਰ ਕਾਰਣ, ਜੇ ਹਰ ਪ੍ਰਭ ਸੱਚੇ ਭਾਵਾ।
ਹੁਣ ਇੱਕ ਆਸ ਹੈ ਕਿ ਸ਼ਾਇਦ ਉਹ ਵੇਸਾਂ ਦੇ ਨਾਲ ਮਿਲਦਾ ਹੈ, ਪਹਿਰਾਵਿਆਂ ਨਾਲ ਮਿਲਦਾ ਹੈ, ਜਾਂ ਕੋਈ ਧਾਰਮਿਕ ਵੱਖ ਵੱਖ ਪਹਿਰਾਵਿਆਂ ਵਿੱਚ ਬੱਝਾ ਹੋਇਆ ਹੈ, ਜਾਂ ਕਿਸੇ ਰੰਗ ਦੇ ਵਿੱਚ ਬੱਝਾ ਹੈ। ਅਤੇ ਫਿਰ ਇੱਕ ਜਗਿਆਸੂ ਕਹਿੰਦਾ ਕਿ ਮੈਂ ਅਨੇਕਾਂ ਵੇਸ ਧਾਰਨ ਕਰ ਲਵਾਂ, ਜਿੰਨੀ ਵੇਸੀ ਹੋ ਮਿਲੇ ਸੋਈ ਵੇਸ ਕਰਿਓ। ਅਤੇ ਜਿੰਨਾ ਵੇਸਾਂ 'ਚ ਮਾਲਕ ਮਿਲਦਾ ਹੈ, ਅਤੇ ਕਹਿਣ ਲੱਗੇ ਮੈਂ ਉਹੋ ਹੀ ਵੇਸ ਪਾ ਲਵਾਂ, ਪਾੜ ਪਟੋਲਾ ਧੱਜ ਕੜੀ ਕੰਬਲੜੀ ਪਹਿਰਿਓ। ਅਤੇ ਬਾਬਾ ਫਰੀਦ ਜੀ ਕਹਿੰਦੇ ਮੈਂ ਪਟੋਲਾ ਇਸ ਰੇਸ਼ਮ ਨੂੰ ਪਾੜ ਕੇ ਸਾਦੇ ਜੇ ਪਹਿਨ ਲਵਾਂ, ਸ਼ਾਇਦ ਇਹਦੇ 'ਚ ਮਾਲਕ ਮਿਲਦਾ ਹੈ। ਜਿੰਨੀ ਵੇਸੀ ਹੋ ਮਿਲੇ ਸੌ ਮਿਲੇ ਸੋਈ ਵੇਸ ਕਰਿਓ। ਔਰ ਜਿੰਨਾ ਵੇਸਾਂ 'ਚ ਮਾਲਕ ਮਿਲਦਾ ਮੈਂ ਉਹੋ ਵੇਸ ਕਰ ਧਾਰਨ ਕਰ ਲਵਾਂ, ਕਾਹੇ ਪਟੋਲਾ ਪਾੜਤ ਦੀ ਕੰਬਲ ਲਈ ਪਹਿਰੇ, ਨਾਨਕ ਘਰ ਹੀ ਬੈਠੇ ਸੌ ਮਿਲੇ ਜੇ ਨੀਅਤ ਰਾਸ ਕਰੇ। ਔਰ ਉਹ ਅਗਲਾ ਸਲੋਕ ਮੇਰੇ ਗੁਰੂ ਅਮਰਦਾਸ ਜੀ ਦਾ ਹੈ, ਕਹਿਣ ਲੱਗੇ ਕੰਬਲ ਲਈ ਪਹਿਨਣ ਦੀ ਕੀ ਲੋੜ ਹੈ, ਇਹ ਚੰਗੇ ਵੇਸ ਲਾਉਣ ਦੀ ਕੀ ਲੋੜ ਹੈ, ਔਰ ਕੰਬਲ ਲਈ ਪਹਿਨਣ ਦੀ ਕੀ ਲੋੜ ਹੈ, ਅਸਲ ਤੁਸੀਂ ਮਨ ਨੀਅਤ ਸਾਫ ਕਰ ਲਓ, ਸਿੱਧੇ ਰਸਤੇ ਗੁਰੂ ਚਰਨਾਂ 'ਚ ਆਪੇ ਘਰ ਬੈਠਿਆਂ ਮਿਲ ਜਾਏਗਾ। ਔਰ ਕਹਿਣ ਲੱਗੇ ਕਮਣ ਸੋ ਅੱਖਰ ਕਮਣ ਕਣ, ਕਮਣ ਸੋ ਮਣੀਆ ਮੰਤ, ਕਮਣ ਸੋ ਵੇਸੋ ਹੋ ਕਰੀ ਜਿਸ ਵਸ ਆਵੇ ਕੰਤ। ਕਿਸੇ ਸੁਹਾਗਣ ਦਾ ਪਿਆਰ ਦੇਖ ਕੇ, ਔਰ ਉਸ ਆਪਣੇ ਪਤੀ ਨਾਲ ਉਹਦੀ ਗੁਆਂਢਣ ਪੁੱਛਦੀ ਤੂੰ ਪਤੀ ਨੂੰ ਕਿਵੇਂ ਰਜਾਇਆ ਹੈ, ਮੈਂ ਉਹ ਵੇਸ ਕਿਹੜਾ ਤੇਰੇ ਕੋਲ ਹੈ, ਤੇਰੇ ਕੋਲ ਮੰਤਰ ਕਿਹੜਾ ਹੈ, ਤੇਰਾ ਸੁਭਾਅ ਕੈਸਾ ਹੈ। ਨਿਮਣ ਸੋ ਅੱਖਰ ਖਮਣ ਗੁਣ ਜਿਹਬਾ ਮਣੀਆ ਮੰਤ, ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਉਹ ਕਹਿਣ ਲੱਗੇ ਨਿਮਰਤਾ ਦਾ ਗੁਣ ਹੈ, ਸਹਾਰਨ ਦਾ ਗੁਣ ਹੈ, ਜੀਵ ਤੋਂ ਮਿੱਠੇ ਬੋਲਣ ਦਾ ਗੁਣ ਹੈ, ਇਹਦੇ ਕਾਰਨ ਪਤੀ ਵਸ ਚ ਆ ਜਾਂਦਾ ਹੈ। ਉਹ ਤਾਂ ਜਿਵੇਂ ਇੱਕ ਬੰਬ ਕਬੀਰ ਜੀ ਦੀ ਭਗਤ ਜੀ ਦੇ ਸਮੇਂ ਦੀ ਗੱਲ ਹੈ, ਤੂੰ ਕਹਿਣ ਲੱਗੇ, ਉਹਨੇ ਆਖਿਆ ਲੋਈਏ ਇਸ ਤਰ੍ਹਾਂ ਕਰ, ਅੱਗ ਬਾਲਣਾ ਕਰ, ਕਈ ਰੀਸ ਤਾਂ ਕਰ ਲੈਂਦੇ, ਚੋਲਾ ਵੀ ਉਹੋ ਜਿਹਾ ਪਹਿਨ ਲਿਆ, ਰੰਗ ਪਹਿਨ ਲਿਆ, ਗੜਵਾ ਫੜ ਲਿਆ, ਪਰ ਉਹ ਜੀਵਨ 'ਚੋਂ ਗੁਣ ਨਹੀਂ ਆਏ ਤਾਂ ਉਹ ਮਾਲਕ ਨੂੰ ਕਿਵੇਂ ਮਿਲਿਆ ਜਾਏਗਾ। ਅੱਗ ਬਾਲੀ, ਕਹਿਣ ਲੱਗੇ ਅਤੇ ਪਤੀਲਾ ਰੱਖ ਦਿਓ, ਰੱਖ ਦਿੱਤਾ। ਕਹਿਣ ਲੱਗੇ ਘਿਓ ਪਾ ਦਿਓ, ਪਾ ਦਿੱਤਾ। ਕਹਿਣ ਲੱਗੇ ਕਿਲੋ ਕੁ ਰੇਤ ਪਾ ਦਿਓ, ਪਾ ਦਿੱਤੀ। ਕਹਿਣ ਲੱਗੇ ਢੱਕ ਦਿਓ, ਔਰ ਉਹ ਹਲਵਾ ਬਣ ਗਿਆ, ਕੜਾਹ ਪ੍ਰਸ਼ਾਦ ਬਣ ਗਿਆ। ਲਾਗੇ ਕੋਈ ਆਮ ਆਦਮੀ ਵੇਖਦਾ ਕੇਵਲ ਗੱਲਾਂ ਦਾ ਵਿਖਾਵੇ ਵਾਲਾ, ਜਿਵੇਂ ਅੱਜ ਕੱਲ੍ਹ ਤੁਹਾਨੂੰ ਬੜੇ ਵਿਖਾਵੇ 'ਚ ਮਿਲ ਜਾਣਗੇ, ਤ੍ਰੈ ਕਾਲ ਦਰਸ਼ੀ ਲੱਭ ਕਹਿਣਗੇ, ਤੀਜਾ ਨੇਤਰ ਲੱਭ ਪਏਗਾ, ਪਰ ਅੰਧੇਰੇ 'ਚ ਤੁਰੇ ਫਿਰਦੇ ਲੋਕ ਮਗਰ ਲੱਗ ਜਾਂਦੇ ਹਨ। ਉਹ ਘਰੇ ਪਹੁੰਚਿਆ, ਘਰ ਵਾਲੇ ਨੂੰ ਕਹਿੰਦਾ ਅੱਗ ਬਾਲ। ਕਹਿਣ ਲੱਗੇ ਕੀ ਕਰਨੀ ਬਾਲ ਕੇ, ਉੱਥੇ ਸੱਤ ਕੋਈ ਨਹੀਂ ਹੈ। ਉਹਨੇ ਧੱਕੇ ਨਾਲ ਅੱਗ ਬਲਵਾਈ, ਕਹਿਣ ਲੱਗੇ ਭਾਂਡਾ ਰੱਖ, ਕਹਿੰਦੀ ਸਾੜ ਨਾ ਰੱਖ ਕੇ ਉੱਤੇ। ਔਰ ਫਿਰ ਵਿਚਾਰੇ ਨੇ ਬੁਲਾ ਬੁ ਕੇ ਰੱਖ ਕੇ, ਕਹਿਣ ਲੱਗਾ ਘਿਓ ਪਾ, ਕਹਿੰਦੀ ਇਹ ਤਾਂ ਠੀਕ, ਕਹਿੰਦੀ ਰੇਤ ਪਾ ਦੇ, ਉਹਨੇ ਰੌਲਾ ਪਾ ਤਾ, ਇਹਨੂੰ ਕੋਈ ਭੂਤ ਚੰਬੜ ਕੇ ਲੱਗਦੇ। ਉਹ ਬੰਨਿਆ, ਦੁਨੀਆ ਇਕੱਠੀ ਹੋਈ, ਕਹਿਣ ਲੱਗੇ ਕੀ ਹੋਇਆ। ਕਹਿਣ ਲੱਗੇ ਬਣਾਉਣ ਤਾਂ ਮੈਂ ਕੜਾਹ ਹੀ ਲੱਗਾ ਸੀ ਕਬੀਰ ਦੀ ਰੀਸ ਕਰਨ, ਪਰ ਮੇਰਾ ਹਾਲਤ ਕੀ ਬਣ ਗਿਆ। ਕਬੀਰ ਜੀ ਆਇਆ, ਕਹਿਣ ਲੱਗੇ ਇੱਥੇ ਕੜਾਹ ਨਹੀਂ ਬਣਿਆ। ਕਹਿਣ ਲੱਗੇ ਗੁਰਮੁਖਾਂ, ਇੱਥੇ ਸੱਤ ਨਹੀਂ ਸੀ, ਇੱਥੇ ਗੁਣ ਕੋਈ ਨਹੀਂ ਸੀ। ਜਿੱਥੇ ਸੱਤ ਵਰਤੀ ਹੈ, ਜਿੱਥੇ ਨਿਯਮ ਨਾਲ ਚਲੇ ਜਾਂਦਾ, ਉੱਥੇ ਰੇਤ ਦੇ ਵੀ ਕੜਾਹ ਬਣ ਜਾਂਦੇ ਹਨ। ਔਰ ਜਿਹੜਾ ਗੁਰੂ ਨਾਲ ਪਿਆਰ ਕਰਦਾ ਹੈ, ਉਹ ਇੱਕ ਸਾਦੇ ਵੇਸ ਵਿੱਚ ਵੀ ਗੁਰੂ ਨੂੰ ਮਿਲ ਜਾਂਦਾ ਹੈ। ਉਹਨੂੰ ਬਹੁਤੇ ਕਿਸੇ ਹੋਰ ਪਦਾਰਥਾਂ ਦੀ ਲੋੜ ਨਹੀਂ, ਔਰ ਉੱਥੇ ਸ਼ਬਦ ਦੀ ਲੋੜ ਹੈ। ਇਹ ਭੁੱਲਿਆ ਮਨ ਜਿਹੜਾ ਗੁਰੂ ਸ਼ਬਦ ਨਾਲ ਹੀ ਰੀਝਦਾ ਹੈ, ਕਿਸੇ ਪਹਿਰਾਵਿਆਂ ਦੇ ਨਾਲ ਨਹੀਂ, ਔਰ ਉਹ ਮਾਲਕ ਮਿਲ ਜਾਂਦਾ ਇਸ ਢੰਗ ਨਾਲ।
ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ, ਹਉ ਕਿਉਂ ਕਰ ਧੀਰਜ ਪਾਵਾ।
ਉਹ ਜਗਿਆਸੂ ਕਹਿੰਦਾ ਮੈਂ ਨੇਕਾਂ ਹੀ ਇਹ ਪਿਵੇਸ ਪਾਏ, ਮੈਂ ਨੇਕਾਂ ਐਸੇ ਧਾਰਨ ਕੀਤੇ ਰਸਤੇ ਤੁਰਿਆ, ਪਰ ਮੇਰੇ ਪਿਆਰੇ ਨੇ ਮੇਰੇ ਵੱਲ ਵੇਖਿਆ ਹੀ ਨਹੀਂ ਹੈ, ਉਹ ਮੇਰੇ ਵੱਲ ਦੇਖਦਾ ਹੀ ਨਹੀਂ ਹੈ, ਕਿਉਂਕਿ ਹੋਰ ਆਪਣੇ ਬ੍ਰਹਮ ਗਿਆਨੀ ਪਿਆਰਿਆਂ ਵਿੱਚ ਗੁਰਸਿੱਖਾਂ ਵੱਲ ਉਹ ਧਿਆਨ ਲਾਈ ਬੈਠਾ ਹੈ, ਕਿਉਂਕਿ ਮੇਰੇ 'ਚ ਘਾਟ ਹੈ, ਮੇਰੇ 'ਚ ਅਜੇ ਗੁਣ ਨਹੀਂ ਆਏ। ਉਹ ਪਿਆਰਾ ਆਪਣੇ ਅਸਲ ਪਿਆਰਿਆਂ ਵੱਲ ਧਿਆਨ ਲਾਈ ਬੈਠਾ, ਮੇਰੇ ਵੱਲ ਉਹਨੇ ਦੇਖਿਆ ਹੀ ਨਹੀਂ ਹੈ।
ਜਿਸ ਕਾਰਨ ਹਉ ਸੀਗਾਰ ਸੀਗਾਰੀ, ਸੋ ਪਿਰ ਰੱਤਾ ਮੇਰਾ ਅਵਰਾ।
ਉਹ ਜਿੰਨਾ ਕਾਰਨ ਕਾਰਨ, ਕਹਿਣ ਲੱਗੇ ਮੈਂ ਅਨੇਕਾਂ ਸ਼ਿੰਗਾਰ ਲਾਏ, ਪਰ ਉਹ ਮੇਰਾ ਪਿਆਰਾ ਤਾਂ ਰੱਤਾ ਮੇਰਾ ਅਵਰਾ ਹੋਰ ਪ੍ਰੇਮੀਆਂ ਵਿੱਚ ਰੰਗਿਆ ਹੋਇਆ ਹੈ। ਜਿਨ੍ਹਾਂ ਦਾ ਉਹਨੇ ਪਿਆਰ ਅਸਲ ਦੇਖਿਆ, ਉਹ ਉਹਨਾਂ ਦੇ ਨੇਹ ਵਿੱਚ ਹੈ, ਉਹ ਉਹਨਾਂ ਦੇ ਪਾਸ ਜਾਂਦਾ ਹੈ। ਜਿਨ੍ਹਾਂ ਦਾ ਅੰਦਰੋਂ ਪਿਆਰ ਹੈ ਮਾਲਕ ਨਾਲ, ਉਹ ਉਹਨਾਂ ਦੇ ਪਾਸ ਜਾਂਦਾ ਹੈ, ਉਹਨਾਂ ਨਾਲ ਨੇਹ ਕਰੀ ਬੈਠਾ ਹੈ।
ਨਾਨਕ ਧਨ 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 ਸੋਹਾਗਣ, ਜਿਨ ਪਿਰ ਰਾਵੇ ਅੜਾ ਸੱਚ ਸਵਰਾ।
ਅਸਲ 'ਚ ਉਹ ਸੁਹਾਗਣਾ, ਉਹ ਜਗਿਆਸੂ, ਉਹ ਸੰਤ ਜਨ ਧਨ ਧਨ ਹਨ ਮਨ ਬਾਣੀ ਸਰੀਰ ਕਰਕੇ, ਜਿਨ੍ਹਾਂ ਨੇ ਮਾਲਕ ਦੇ ਸੱਚੇ ਨਾਮ ਨੂੰ ਮਾਣਿਆ ਹੈ, ਜੋ ਸੱਚਾ ਹੈ, ਜੋ ਸ੍ਰੇਸ਼ਟ ਹੈ, ਜਿਨ੍ਹਾਂ ਨੇ ਰਾਵੜਾ ਆਉਂਦਾ ਉਹਦੇ ਆਨੰਦ ਨੂੰ ਮਾਣ ਲਿਆ ਹੈ, ਅਸਲ 'ਚ ਉਹ ਧਨ ਹਨ, ਉਹ ਸੁਹਾਗਣਾ ਧਨ ਹਨ, ਉਹ ਸੰਤ ਜਨ ਵਾਹਿਗੁਰੂ ਦੇ ਪਿਆਰੇ ਧੰਤਾ ਯੋਗ ਹੈ, ਜਿਨ੍ਹਾਂ ਨੇ ਮਾਲਕ ਦੇ ਆਨੰਦ ਨੂੰ ਮਾਣ ਲਿਆ ਹੈ, ਜੋ ਵਾਹਿਗੁਰੂ ਆਪ ਸੱਚਾ ਹੈ, ਸਵਰਾ ਕਹਿੰਦੇ ਸ੍ਰੇਸ਼ਟ ਹੈ।
ਹਉ ਜਾਏ ਪੁੱਛਾਂ ਸੋਹਾਗ ਸੁਹਾਗਣ, ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ।
ਅਤੇ ਮੈਂ ਜਾ ਕੇ ਕਿਸੇ ਸੁਹਾਗਣ ਨੂੰ ਪੁੱਛਾਂ, ਜਿਹੜੇ ਮਿਲੇ ਹੋਏ ਆ ਪਿਆਰੇ, ਜਿਹੜੇ ਹੈ, ਜਿਹੜੇ ਉਹਦੇ ਨਾਲ ਏਕਤਾ 'ਚ ਰਹਿੰਦੇ ਆ, ਉਹਨਾਂ ਨੇ ਉਹਨੂੰ ਮਿਲ ਲਿਆ ਹੈ, ਪ੍ਰਾਪਤ ਕਰ ਲਿਆ ਹੈ, ਮੈਂ ਉਹਨਾਂ ਸੁਹਾਗਣਾਂ ਨੂੰ ਪੁੱਛਦੀ ਹਾਂ ਵੀ ਤੁਸੀਂ ਮੇਰੇ ਪ੍ਰਭੂ ਨੂੰ ਕਿਵੇਂ ਪਾ ਲਿਆ ਹੈ, ਉਹ ਕਿਵੇਂ ਪਾਇਆ ਜਾਂਦਾ ਹੈ, ਉਹ ਤੁਹਾਨੂੰ ਕਿਵੇਂ ਪ੍ਰਾਪਤ ਹੋ ਗਿਆ ਹੈ।
ਮੈਂ ਉੱਪਰ ਨਦਰ ਕਰੀ ਪਿਰ ਸੱਚ ਹੈ, ਮੈਂ ਛੋਡੇੜਾ ਮੇਰਾ ਤੇਰਾ।
ਹੁਣ ਉਹਨਾਂ ਸੁਹਾਗਣਾਂ ਵਿੱਚੋਂ ਇੱਕ ਹੀ ਬੋਲੇਗਾ ਨਾ, ਜਿੱਦਾਂ ਕਿਸੇ ਦਸਾਂ ਵੀਹਾਂ ਨਾਲ ਗੱਲ, ਇੱਕ ਅੱਗੇ ਆਏਗਾ ਮੈਂ ਦੱਸਦਾ, ਜਿਹੜਾ ਮਿਲਦਾ ਉਹ ਹੀ ਦੱਸੇਗਾ ਨਾ, ਅਤੇ ਜਿਹੜਾ ਮਿਲਿਆ ਹੀ ਨਹੀਂ ਗਾ, ਕਿਸੇ ਕੋਲ ਜਾਓ ਉਹਨੂੰ ਆਖੋ ਮਾਲਕ ਮਿਲਦਾ ਹੈ, ਉਹਦਾ ਆਨੰਦ ਕਿਵੇਂ, ਉਹ ਵਿਚਾਰੇ ਕੋਲ ਆਪ ਕੋਲ ਕੁਛ ਨਹੀਂ, ਕਿਵੇਂ ਦੱਸੇਗਾ? ਉਹਨਾਂ 'ਚੋਂ ਜਿਹਨੂੰ ਮਿਲਿਆ ਉਹ ਦੱਸਦੀ ਹੈ ਜਗਿਆਸੂ ਰੂਪ ਇਸਤਰੀ, ਉਹ ਵਾਹਿਗੁਰੂ ਦਾ ਪਿਆਰਾ ਉੱਤਰ ਦਿੰਦਾ ਹੈ। ਉਹ ਕਹਿਣ ਲੱਗੇ ਮੇਰੇ ਉੱਤੇ ਮੇਰੇ ਮਾਲਕ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ। ਕਹਿਣ ਲੱਗੇ ਕਿਵੇਂ ਕਰ ਦਿੱਤੀ? ਕਹਿਣ ਲੱਗੇ ਮੈਂ ਛੋਡਿਆਣਾ ਮੇਰਾ ਤੇਰਾ। ਕਹਿਣ ਲੱਗੇ ਮੈਂ ਮੇਰਾ ਤੇਰਾ ਛੱਡ ਦਿੱਤਾ ਕਿ ਮੇਰਾ ਆਹ ਹੈ ਤੇਰਾ ਹੈ। ਕਹਿਣ ਲੱਗੇ ਮੈਂ ਮੇਰੀ ਤਿਆਗ ਦਿੱਤੀ ਹੈ, ਮੈਂ ਆਪਣਾ ਜੀਵ ਰੂਪ ਛੱਡ ਦਿੱਤਾ ਹੈ, ਮੇਰੇ ਅੰਦਰ ਅਨੇਕਾਂ ਵਿਕਾਰ ਹਨ, ਮੇਰਾ ਆਹ ਹੈ ਉਹ ਹੈ। ਕਹਿਣ ਲੱਗੇ ਮੈਂ ਮੇਰੀ ਛੱਡ ਕੇ ਤੇਰਾ, ਮੇਰਾ ਤੇਰਾ ਛੱਡ ਕੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਔਰ ਇਸ ਤਰ੍ਹਾਂ ਦੁਨੀਆ ਲੜ ਰਹੀ ਹੈ ਕਿ ਆਹ ਮੇਰਾ ਹੈ, ਆਹ ਮੇਰਾ ਸਥਾਨ ਹੈ, ਮੇਰਾ ਰਾਜ ਹੈ, ਆਹ ਮੇਰਾ ਹਿੱਸਾ ਹੈ। ਕਹਿਣ ਲੱਗੇ ਮੈਂ ਮੇਰੇ 'ਤੇ ਤਿਆਗ ਦਿੱਤੀ ਹੈ, ਔਰ ਉਹ ਮਾਲਕ ਮੈਨੂੰ ਮਿਲ ਗਿਆ ਹੈ।
ਸਭ ਮਨ ਤਨ ਜੀਓ ਕਰਹੋ ਹਰ ਪ੍ਰਭ ਕਾ, ਇਤ ਮਾਰਗ ਭੈਣੇ ਮਿਲੀ ਹੈ।
ਅਤੇ ਇਸ ਤਰ੍ਹਾਂ ਕਰ, ਮੇਰੀ ਭੈਣੇ ਹੈ, ਮੇਰੇ ਪਿਆਰੇ ਆ, ਜੇ ਤੈਨੂੰ ਨਹੀਂ ਮਿਲਿਆ ਤੂੰ ਆਪਣਾ ਮਨ ਤਨ ਜੀਓ ਉਹਨੂੰ ਸੌਂਪ ਦੇ। ਕਹਿਣ ਲੱਗੇ ਤਨ ਮਨ ਧਨ ਸਭ ਸਭ ਗੁਰੂ ਕੋ ਹੁਕਮ ਮੰਨਿਆ ਪਾਈ ਹੈ। ਅਸੀਂ ਗੁਰੂ ਕੇ ਚਰਨਾਂ 'ਚ ਵੀ ਆਈਏ, ਸੀਸ ਵੀ ਝੁਕਾ ਦੇਈਏ, ਅਤੇ ਮੇਰਾ ਮਾਲਕ ਆਖੇ ਗੁਰਸਿੱਖਾ ਤੂੰ ਕਦੀ ਠੇਕਿਆਂ 'ਤੇ ਨਾ ਜਾਈ, ਆ ਕੇਸ ਨਾ ਕਟਵਾਈ, ਝੂਠ ਨਾ ਬੋਲੀ, ਉਹ ਬਾਹਰ 'ਚ ਆਖੇ ਇੱਥੇ ਹੋਰ ਕੰਮ ਹੈ, ਬਾਹਰ ਰੂਪ ਬਦਲਿਆ ਹੋਵੇ, ਔਰ ਕਹੇ ਕਿ ਮੇਰਾ ਇਹ ਧੰਦਾ ਐਸਾ, ਮੇਰੇ ਕੋਲ ਬੋਲਣਾ ਪੈਣਾ ਹੈ, ਅਤੇ ਐਸੀ ਕਿਹੜੀ ਮਜਬੂਰੀ ਹੈ। ਸੀਸ ਵੀ ਝੁਕਾਇਆ, ਸੀਸ ਨਵਾਇਆ, ਕਹਿਥੀ ਜਾਂ ਹਿਰਦੇ ਖੁਸਦੇ ਜਾਹੇ, ਔਰ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ। ਸਲਾਮ ਵੀ ਕੀਤੀ, ਜਵਾਬ ਦੇ ਦਿੱਤਾ ਬਾਹਰ ਜਾਂਦਿਆਂ ਹੀ ਕਿ ਮਾਲਕ ਇਹ ਬੁੱਧ ਮੈਂ ਆਪਣੀ ਆਪ ਵਰਤਣੀ ਹੈ। ਜਦੋਂ ਵੀ ਆਪਣਾ ਮੇਰਾ ਤੇਰਾ ਛੱਡ ਕੇ ਆਪਣੀ ਬੁੱਧ ਛੱਡ ਕੇ ਮਾਲਕ ਦੇ ਚਰਨਾਂ 'ਚ ਆ ਜਾਵਾਂਗੇ, ਉਹ ਮਾਲਕ ਮਿਲ ਜਾਂਦਾ ਹੈ।
ਆਪ ਨੜਾ ਪ੍ਰਭ ਨਦਰ ਕਰ ਦੇਖੈ, ਨਾਨਕ ਜੋਤ ਜੋਤੀ ਰਲੀ ਹੈ।
ਜਦੋਂ ਤੁਸੀਂ ਮੈਂ ਮੇਰੀ ਤਿਆਗ ਕੇ ਢਹਿ ਪਏ, ਮੇਲ ਲਹਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲਿਓ ਦੀਨ ਦਿਆਲ ਭ੍ਰਮਤ ਬੁਹਾਰਿਆ। ਅਤੇ ਜਦੋਂ ਇਸ ਤਰ੍ਹਾਂ ਕਹਿ ਦਿਓ ਕਿ ਮਾਲਕ ਸਗਲ ਦੁਆਰ ਕੋ ਛੱਡ ਕੇ ਗਹੇ ਉਹ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਜਦੋਂ ਸਾਰੇ ਆਸਰੇ ਛੱਡ ਕੇ ਦਰ ਛੱਡ ਕੇ ਆ ਜਾਓਗੇ, ਉਹ ਮਾਲਕ ਮਿਲ ਜਾਏਗਾ। ਕਹਿਣ ਲੱਗੇ ਜਦੋਂ ਉਹਨੇ ਨਦਰ ਕੀਤੀ, ਕਿਰਪਾ ਦ੍ਰਿਸ਼ਟੀ ਕੀਤੀ, ਨਾਨਕ ਜੋਤ ਜੋਤੀ ਰਲੀ ਹੈ, ਇਹ ਸਾਡੀ ਜਿਹੜੀ ਜੋਤ ਸੀ ਉਸ ਬਾਲਕ ਦੇ ਜੋਤ 'ਚ ਜਾ ਰਲੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਣ। ਔਰ ਕਹਿਣ ਲੱਗੇ ਮਨ ਜੋਤ ਹੈ ਅਸਲ 'ਚ, ਇਹਦੇ ਅੰਦਰ ਵੀ ਉਹਦੀ ਸਮ ਹੈ, ਜੋਤ ਜੋਤ ਹੈ ਸੋਏ, ਉਹ ਜੋਤ ਉਸ ਜੋਤੀ ਨਾਲ ਜਾ ਰਲੀ ਹੈ। ਜੋਤ ਜੋਤ ਦਾ ਇਹ ਨਹੀਂ ਜਦੋਂ ਬੰਦਾ ਦੁਨੀਆ ਤੋਂ ਤੁਰ ਜਾਂਦਾ ਵੀ ਜੋਤੀ 'ਚ ਜੋਤ ਜਾ ਰਲੀ, ਉਹ ਗੁਰਮੁਖ ਜਨ ਪਹਿਲਾਂ ਹੀ ਉਹਨਾਂ ਦੀ ਜੋਤ ਮਾਲਕ ਨਾਲ ਰਲ ਜਾਂਦੀ ਹੈ।
ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ, ਤਿਸ ਮਨ ਤਨ ਆਪਣਾ ਦੇਵਾ।
ਅਤੇ ਜਿਹੜਾ ਮੈਨੂੰ ਮੇਰੇ ਮਾਲਕ ਦਾ ਸੰਦੇਸਾ ਹੀ ਦੇ ਦੇਵੇ ਵੀ ਮੈਂ ਉਹਨੂੰ ਆਪਣਾ ਮਨ ਤਨ ਸੌਂਪ ਦੇਵਾਂਗਾ। ਕਹਿਣ ਲੱਗੇ ਕੀ ਦੇਵੇਂਗਾ? ਅਤੇ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਦੀਜੈ, ਸੀਸ ਵੱਢਣੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਮਾਲਕ ਕਹਿਣ ਲੱਗੇ ਕੋਈ ਸੁਨੇਹਾ ਹੀ ਦੇ ਦੇ ਨਾ, ਮੇਰੇ ਮਾਲਕ ਹੀ ਗੱਲ ਆਖ ਦੇਵੇ, ਮੈਂ ਸਿਰ ਵੱਢ ਕੇ ਦੇ ਦਿਆਂ, ਮੈਂ ਹੰਕਾਰ ਰਹਿਤ ਹੋ ਜਾਵਾਂ, ਮੈਂ ਉਹਨੂੰ ਆਪਣਾ ਸਿਰ ਵੱਢ ਕੇ ਬੈਠਣ ਲਈ ਦੇ ਦਿਆਂ, ਮੈਂ ਆਪਣਾ ਮਨ ਤਨ ਸਾਰਾ ਦੇ ਦਿਆਂਗਾ।
ਨਿਤ ਪੱਖਾ ਫੇਰੀ ਸੇਵ ਕਮਾਵਾ, ਤਿਸ ਅੱਗੇ ਪਾਣੀ ਢੋਵਾ।
ਮੈਂ ਉਸ ਪਿਆਰੇ ਦੇ ਉੱਤੇ ਪੱਖਾ ਝੱਲਾਂ, ਕਹਿਣ ਲੱਗੇ ਗਰਮੀ ਅੰਦਰ, ਔਰ ਫਿਰ ਮੈਂ ਉਹਦੀ ਸੇਵਾ ਕਰਾਂ ਹਰ ਤਰ੍ਹਾਂ ਦੀ, ਉਹਦੇ ਅੱਗੇ ਦਰਦੇ ਆ ਕੇ ਪਾਣੀ ਢੋ ਕੇ ਉਹਨੂੰ ਦੇਵਾਂ, ਉਹਦਾ ਪੱਖਾ ਝੱਲਾਂ, ਸੇਵਾ ਕਰਾਂ, ਉਹਦੇ ਹਰ ਗੱਲ ਨੂੰ ਮੰਨਾਂ। ਇਹ ਨਾ ਹੋਏ ਕਿ ਗੁਰਮੁਖ ਜਾ ਰਿਹਾ ਤਾਂ ਉਹਦੇ ਲੱਤਾਂ 'ਚ ਪਾਣੀ ਮਾਰ ਦਿਓ, ਭਿੱਜ ਜਾਵੇ ਵੀ ਤੈਨੂੰ ਦਿਸਦਾ ਨਹੀਂ ਹੈ, ਸੇਵਾ ਕਰ ਰਹੇ ਗੁਰਮੁਖ, ਗੁਰਮੁਖ ਤੁਰਿਆ ਜਾ ਰਿਹਾ ਹੈ, ਉਹਦੇ ਲੀੜੇ ਭਿੱਜ ਗਏ। ਉਹ ਕਹਿਣ ਲੱਗਾ ਧਿਆਨ ਨਾ ਤੁਰਨਾ ਸੀ, ਦੱਸੋ ਧਿਆਨ ਨਾ ਤੂੰ ਸੇਵਾ ਕਰਨੀ ਸੀ ਕਿ ਉਹਨੇ ਤੁਰਨਾ ਹੈ? ਸੇਵਾ ਅਸੀਂ ਸੰਗਤ ਦੀ ਕਰ ਰਹੇ ਹਾਂ, ਪਰ ਅਸੀਂ ਕਹਿ ਰਹੇ ਸਾਸਨ ਧਿਆਨ ਨਾ ਤੁਰੋ, ਧਿਆਨ ਅਸੀਂ ਰੱਖਣਾ ਸੇਵਾ ਵਾਲੇ ਨੇ। ਉਹ ਕਹਿਣ ਲੱਗੇ ਪੱਖਾਂ ਫੇਰੀ ਪਾਣੀ ਢੋਵਾਂ, ਹਰ ਜਨ ਕੇ ਪੀਸਣ ਪੀਸ ਕਮਾਵਣ। ਔਰ ਇਹ ਪੱਖਾ ਝਲਦਿਆਂ ਝਲਦਿਆਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਹੈ। ਉੱਥੇ ਹੋਰ ਕਿਸੇ ਕਾਰਨ ਨਹੀਂ ਮਿਲੀ, ਕਿ ਇਹਦੇ ਮਗਰ ਦੁਨੀਆ ਕਿੰਨੀ ਹੈ, ਕੋਈ ਨਵਾਬੀ ਲੈਣ ਲਈ ਤਿਆਰ ਨਹੀਂ। ਆਖਰ ਕਹਿਣ ਲੱਗੇ ਜਿਹੜਾ ਸੇਵਾ ਕਰਦਾ ਉਹਨੂੰ ਦੇ ਦਿਓ। ਉਹ ਕਹਿਣ ਲੱਗੇ ਨਵਾਬੀ ਤਾਂ ਭਾਵੇਂ ਦੇ ਦਿਓ, ਪਰ ਮੇਰਾ ਪੱਖਾ ਨਾ ਖੋਲ ਲਿਓ, ਮੇਰੀ ਘੋੜਿਆਂ ਦੀ ਲਿੱਧ ਹਟਾਉਣੋਂ ਨਾ ਹਟਾ ਦਿਓ, ਮੈਂ ਸਿੰਘਾਂ ਦੀ ਸੇਵਾ 'ਚੋਂ ਨਾ ਤੋੜ ਦਿਓ ਮੈਨੂੰ ਕਿਤੇ, ਮੈਂ ਨਵਾਬੀ ਤਾਂ ਪ੍ਰਵਾਨ ਕਰਾਂਗਾ। 1,25,000 ਦੀ ਖਿਲਤੋਂ ਨਵਾਬੀ ਪ੍ਰਵਾਨ ਕਰ ਲਈ। ਭਾਈ ਮੀਆਂ ਸਿੰਘ ਪਾਣੀ ਢੋਂਦੇ ਰਹੇ ਅਨੇਕਾਂ ਤਰ੍ਹਾਂ, ਔਰ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਨੂੰ ਮਹਾਨ ਬਖਸ਼ਿਸ਼ਾਂ ਕਰਕੇ ਮਹਾਨ ਬਣਾ ਦਿੱਤਾ। ਉਹ ਕਹਿਣ ਲੱਗੇ ਮੈਂ ਇਸ ਤਰ੍ਹਾਂ ਕਰਦਾ ਰਹਾਂ, ਸੇਵਾ ਕਰਾਂ ਉਹਨਾਂ ਪਿਆਰਿਆਂ ਦੀ।
ਨਿਤ ਨਿਤ ਸੇਵ ਕਰੀ ਹਰ ਜਨ ਕੀ, ਜੋ ਹਰ ਹਰ ਕਥਾ ਸੁਣਾਏ।
ਮੈਂ ਉਸ ਜਨ ਦੀ ਨਿਤ ਸੇਵਾ ਕਰਾਂ ਜਿਹੜਾ ਮੈਨੂੰ ਮਾਲਕ ਦੀ ਕਥਾ ਸੁਣਾਵੇ ਆ ਕੇ।
ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ।
ਧੰਨ ਹੈ ਮੇਰਾ ਪੂਰਾ ਸਤਿਗੁਰੂ, ਕਹਿਣ ਲੱਗੇ ਜਿਸ ਨੇ ਮੇਰੀ ਆਸ ਹੀ ਪੂਰੀ ਕਰ ਦਿੱਤੀ, ਮੈਨੂੰ ਐਸਾ ਪਿਆਰਾ ਮਿਲਾ ਦਿੱਤਾ ਹੈ।
ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ।
ਇਹ ਮੇਰੇ ਮਾਲਕ ਮੇਰਾ ਸੱਜਣ ਗੁਰੂ ਮਿਲਾ ਦੇ। ਵੇਖੋ ਗੁਰੂ ਨੇ ਰਸਤਾ ਦੱਸਣਾ, ਵਾਰ ਵਾਰ ਕਹਿ ਰਹੇ ਦਾਤਾ। ਕਹਿਣ ਲੱਗੇ ਮੇਰਾ ਸੱਜਣ ਗੁਰੂ ਮੇਰਾ ਨਾਲ ਮਿਲਾ ਦੇ ਪਰਮਾਤਮਾ, ਜਿਹਨੂੰ ਮਿਲ ਕੇ ਮੈਂ ਤੇਰੇ ਨਾਮ ਨੂੰ ਧਿਆਉਣਾ ਕਰਾਂ।
ਗੁਰ ਸਤਿਗੁਰ ਗੁਰ ਪਾਸੋਂ ਹਰ ਗੋਸ਼ਟ ਪੁੱਛਾਂ, ਕਰ ਸਾਂਝੀ ਹਰ ਗੁਣ ਗਾਵਾਂ।
ਤੇ ਮੈਂ ਆਪਣੇ ਗੁਰੂ ਨੂੰ ਮਿਲ ਕੇ ਕੀ ਕਰਾਂ, ਉਹਦੇ ਕੋਲ ਤੇਰੀ ਗੱਲ ਪੁੱਛਾਂ, ਤੇਰੀਆਂ ਗੱਲਾਂ ਪੁੱਛਾਂ, ਤੇਰੇ ਮਿਲਣ ਦਾ ਰਸਤਾ ਪੁੱਛਾਂ, ਤੇਰੀ ਕਥਾ ਪੁੱਛਾਂ, ਔਰ ਤੇਰੇ ਨਾਲ ਸਾਂਝ ਪਾ ਲਵਾਂ। ਮੈਂ ਗੁਰੂ ਨਾਲ ਸਾਂਝ ਪਾ ਕੇ ਤੇਰੇ ਗੁਣ ਗਾਵਾਂ। ਸਾਂਝ ਕਰੀਜਾ ਗੁਣਹਿ ਕੇਰੇ, ਸਾਂਝ ਕਾਹਦੀ ਪਾਉਣੀ ਹੈ, ਨਹੀਂ ਮਾਲਕ ਮੈਨੂੰ ਆਹ ਦੇ ਦਿਓ ਆਹ ਦੇ ਦਿਓ। ਕਹਿਣ ਲੱਗੇ ਤੇਰੇ ਨਾਲ ਸਾਂਝ ਮੈਂ ਮਾਲਕ ਨੂੰ ਮਿਲਦੀ ਪਾਈ ਹੈ, ਕਿਉਂਕਿ ਵਿਸ਼ਟ ਸੁਭਾਈ ਪਾਇਆ ਮੀਤ, ਉਹ ਗੁਰੂ ਵਿਚੋਲਾ ਮਾਲਕ ਨਾਲ ਮਿਲਾਵੇਗਾ।
ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ।
ਤੇ ਮੈਂ ਨਿਤ ਨਿਤ ਉਹਦੇ ਗੁਣ ਗਾਵਾਂ ਮਾਲਕ, ਐਸਾ ਨਾ ਸਮਾਂ ਨਿਤ ਜਪੀਏ ਸਾਸ ਗ੍ਰਾਸ, ਨਾਉ ਪਰਵਤ ਗਰਦ। ਮੈਂ ਨਿਤ ਗਾਵਾਂ ਔਰ ਮੈਨੂੰ ਕਦੀ ਭੁੱਲੇ ਨਾ ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਤੂੰ ਕਦੇ ਭੁੱਲੇ ਨਾ ਮਾਲਕ, ਕਿਉਂਕਿ ਮੇਰਾ ਮਨ ਜਿਹੜਾ ਤੇਰਾ ਨਾਮ ਸੁਣ ਕੇ ਹੀ ਜਿਉਂਦਾ ਹੈ।
ਨਾਨਕ ਜਿਤ ਵੇਲਾ ਵਿਸਰੈ ਮੇਰਾ ਸਵਾਮੀ, ਤਿਤ ਵੇਲਾ ਮਰ ਜਾਏ ਜੀਉ ਮੇਰਾ।
ਜੇ ਭਲਾ ਵਿਸਰ ਜਾਏ, ਕਹਿਣ ਲੱਗੇ ਦਾਤਾ ਜਦੋਂ ਕਿਤੇ ਤੂੰ ਸਖਿੰਨ ਮਾਤਰ ਵਿਸਰ ਜਾਂਦਾ, ਮੇਰਾ ਜੀਉ ਹੀ ਮਰ ਜਾਂਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਜਦੋਂ ਮੈਂ ਆਨਾ ਤਾਂ ਉਦੋਂ ਹੀ ਜੀਵਨ ਹੈ, ਕਿਉਂਕਿ ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖੇ ਪਾਏ ਰਾਮ। ਅਸਲ 'ਚ ਪਿਆਰਿਆਂ ਦਾ ਜੀਵਨ ਹੀ ਨਾਮ ਹੈ, ਉਹਨਾਂ ਨੂੰ ਹੋਰ ਬੰਨਿਓ ਜੋ ਮਰਜ਼ੀ ਰਹਿ ਜਾਏ, ਜੇ ਉਹਨਾਂ ਦਾ ਨਾਮ ਵਿਸਰ ਜਾਏ ਤਾਂ ਉਹਨਾਂ ਦੀ ਮੌਤ ਹੁੰਦੀ ਹੈ। ਕਹਿਣ ਲੱਗੇ ਅਸਲ 'ਚ ਮੇਰਾ ਜੀਵਨ ਹੀ ਅੰਤ ਹੈ ਜਦੋਂ ਤੂੰ ਵਿਸਰ ਜਾਂਦਾ ਹੈ।
ਹਰ ਵੇਖਣ ਕਉ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ।
ਵੇਖੋ ਮਾਲਕ ਨੂੰ ਵੇਖਣ ਲਈ ਹਰ ਇੱਕ ਲੋਚਦਾ ਹੈ, ਹਰ ਇੱਕ ਦੀ ਇੱਛਾ ਮੈਨੂੰ ਪਰਮਾਤਮਾ ਦੇ ਸਾਖਿਆਤ ਦਰਸ਼ਨ ਹੋਣ। ਪਰ ਕਹਿਣ ਲੱਗੇ ਜਿਹਨੂੰ ਮਾਲਕ ਵਿਖਾਲੇ ਤਾਂ ਦੇਖਾਂਗੇ ਨਾ, ਉਹਦੀ ਰਹਿਮਤ ਲੈਣੀ ਪੈਣੀ ਹੈ, ਧੱਕੇ ਨਾਲ ਨਹੀਂ ਮਿਲਣਾ ਹੈ। ਵੀ ਜਾਂ ਮੈਨੂੰ ਮਿਲਣਾ ਨਾ ਮਿਲਣ ਮੈਂ ਚੱਲਿਆ ਹੈ, ਇਸ ਤਰ੍ਹਾਂ ਨਹੀਂ ਮਿਲਦਾ ਹੈ, ਉਹਦੀ ਆਗਿਆ 'ਚ ਰਹਿਣਾ ਪੈਣਾ ਹੈ। ਉਹ ਕਹਿ ਦੇ ਤਾਂ ਸਾਰਾ ਕੁਝ ਵਾਰਨ ਲਈ ਤਿਆਰ ਹੈ। ਵੇਖੋ ਪੰਥ ਸਾਰਾ ਨਾਲ ਹੈ, ਔਰ ਕਹਿਣ ਲੱਗੇ ਦਾਤਾ ਹੁਕਮ ਕਰੋ, ਅਸੀਂ ਇਹ ਰਤਾ ਰਤਾ ਹੋ ਕੇ ਸ਼ਹੀਦ ਹੋ ਜਾਵਾਂਗੇ, ਪਰ ਤੇਰਾ ਸਾਥ ਨਹੀਂ ਤਿਆਗਾਂਗੇ। ਉਹ ਕੋਈ ਤਨਖਾਹ 'ਤੇ ਨਹੀਂ ਬੈਠੇ ਉਹ ਪਿਆਰੇ ਜਿਹੜੇ ਹੈ, ਕੋਈ ਦੁਨੀਆ ਦੇ ਸੁੱਖਾਂ 'ਚ ਨਹੀਂ ਬੈਠੇ ਹੈ, ਪਰ ਗੁਰੂ ਦਾ ਸਾਥ ਨਹੀਂ ਛੱਡਿਆ ਹੈ। ਇਸ ਠੰਡ ਅੰਦਰ ਸੌਣ ਲਈ ਕੋਈ ਗਲਮ ਗਲੀਚੇ ਨਹੀਂ, ਪਰ ਸਾਡੇ ਕੋਲ ਹਰ ਸਾਧਨ ਮੌਜੂਦ ਹੈ, ਅਸੀਂ ਉਹਨਾਂ ਸਾਧਨਾਂ 'ਚ ਹੁੰਦਿਆਂ ਹੋਇਆਂ ਵੀ ਉਹਨੂੰ ਤਿਆਗ ਦਿੱਤਾ ਹੈ।
ਜਿਸ ਨੂੰ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ।
ਉਹ ਜਿਹਦੇ 'ਤੇ ਮੇਰਾ ਮਾਲਕ ਕਿਰਪਾ ਦ੍ਰਿਸ਼ਟੀ ਕਰ ਦਿੰਦਾ, ਉਹ ਸਦਾ ਹੀ ਵਾਹਿਗੁਰੂ ਨੂੰ ਯਾਦ ਰੱਖਦਾ ਹੈ, ਉਹਦੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਭੁੱਲਦਾ ਨਹੀਂ ਹੈ।
ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ।
ਜੋ ਹਰ ਹਰ ਨੂੰ ਸਦਾ ਹੀ ਯਾਦ ਕਰਦਾ ਜਿਹਨੂੰ ਮੇਰਾ ਪੂਰਾ ਗੁਰੂ ਗ੍ਰੰਥ ਸਾਹਿਬ ਮਿਲ ਗਿਆ ਹੈ, ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕ ਕੇ।
ਨਾਨਕ ਹਰ ਜਨ ਹਰ ਇੱਕੋ ਹੋਏ, ਹਰ ਜਪ ਹਰ ਸੇਤੀ ਰਲਿਆ।
ਫਿਰ ਜਪਦਿਆਂ ਕਹਿਣ ਲੱਗੇ ਹਰ ਹਰ ਜਨ ਦੁਏ ਕਹਿ ਬਿਬ ਵਿਚਾਰ ਕਸਣਾ। ਉੱਥੇ ਦੋ ਨਹੀਂ ਰਹਿ ਜਾਂਦੇ, ਉੱਥੇ ਇਹ ਨਹੀਂ ਆਖਿਆ ਜਾਂਦਾ ਪਿਆਰੇ ਦਿਆ ਸਿੰਘ ਹੋਰ ਸੀ ਕਲਗੀਆਂ ਵਾਲਾ ਹੋਲ ਹੈ, ਉਹ ਪੰਜਾਂ ਪਿਆਰਿਆਂ ਦੀ ਆਗਿਆ ਮੰਨ ਕੇ ਗੜੀ ਨੂੰ ਛੱਡ ਜਾਂਦੇ ਮਾਲਕ। ਹੁਕਮ ਮੰਨ ਰਿਹਾ ਦਾਤਾ ਪੰਜ ਪਿਆਰਿਆਂ ਦਾ, ਔਰ ਤਿਆਗ ਕੇ ਚਲੇ ਗਏ ਮਾਲਕ। ਉੱਥੇ ਹਰੀ ਦਾ ਜਨ ਹਰੀ ਇੱਕ ਦੇ ਰੂਪ ਹੋ ਜਾਂਦੇ ਹਨ, ਔਰ ਉਹ ਵਾਹਿਗੁਰੂ ਨੂੰ ਜਪਦਿਆਂ ਜਪਦਿਆਂ ਮਾਲਕ ਦਾ ਰੂਪ ਹੋ ਜਾਂਦਾ ਹੈ। ਸਿਮਨ ਕਰਦਿਆਂ ਕਰਦਿਆਂ ਉਹ ਪਿਆਰੇ ਮਾਲਕ ਦਾ ਰੂਪ ਹੀ ਬਣ ਜਾਂਦੇ ਹੈ। ਕੋਈ ਇਹ ਨਹੀਂ ਆਉਂਦਾ ਵੀ ਹੋਰ ਹੈ, ਪਿਆਰੇ ਦਿਆ ਸਿੰਘ ਹੋਰ ਸੀ, ਉਹ ਆਖਣਗੇ ਗੁਰੂ ਦਾ ਰੂਪ ਹੈ, ਇਹ ਗੁਰੂ ਵਰਗਾ ਬਣ ਗਿਆ ਹੈ, ਇਹ ਵਾਹਿਗੁਰੂ ਦਾ ਪਿਆਰਾ ਬਣ ਗਿਆ ਹੈ। ਉਹ ਜਪਦਿਆਂ ਜਪਦਿਆਂ ਹਰੀ ਦੇ ਵਿੱਚ ਹੀ ਰਲ ਜਾਂਦੇ ਹਨ। ਵੇਖੋ ਜਿਉਂਦਿਆਂ ਜੀ ਹੀ ਮਾਲਕ ਨਾਲ ਮਿਲ ਗਏ ਅਤੇ ਫਿਰ ਉਹਨਾਂ ਦੀ ਜੋਤ ਜੋਤੀ 'ਚ ਰਲ ਜਾਂਦੀ ਹੈ। ਇਹ ਦਾਤਾ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੇ ਸਾਡੇ 'ਤੇ ਦਇਆ ਕੀਤੀ ਹੈ। ਮਾਲਕ ਕਿਰਪਾ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵੱਸੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੇ।
ਸੋ ਹਰ ਹਰ ਨਾਮ ਸਦਾ ਸਦਾ ਸਮਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ।
ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।